ਅੱਜ ਸੂਬੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੈਸ਼ਨਲ ਈ ਵਿਧਾਨ ਐਪਲੀਕੇਸ਼ਨ ਕਾਨਫਰੰਸ ਕਮ ਵਰਕਸ਼ਾਪ ਦੇ ਉਦਘਾਟਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਿਧਾਨ ਸਭਾ ਦੇ ਵਿਚ ਕੀ ਬੋਲਿਆ ਜਾਂਦਾ, ਕਿਸ ਚੀਜ਼ ਤੇ ਚਰਚਾ ਜਾਂ ਬਹਿਸ ਹੋ ਰਹੀ ਹੈ ਅਤੇ ਕਿਹੜੇ ਬਿੱਲ ਲਿਆਂਦੇ ਗਏ ਨੇ ਜਾਂ ਕਿਹੜਾ ਕਾਨੂੰਨ ਬਣਾਇਆ ਗਿਆ, ਇਸ ਦਾ ਪੂਰੀ ਦੁਨੀਆਂ ਨੂੰ ਪਤਾ ਲੱਗਣਾ ਚਾਹੀਦਾ ਜਿਸ ਦੇ ਲਈ ਅਸੀਂ ਨੈਸ਼ਨਲ ਈ ਵਿਧਾਨ ਐਪਲੀਕੇਸ਼ਨ ਲਿਆ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਇਹ ਵਿਧਾਨ ਸਭਾ ਬਹੁਤ ਇਤਿਹਾਸਕ ਰਹੇਗੀ। ਭਗਵੰਤ ਮਾਨ ਨੇ ਕਿਹਾ ਕਿ ਵਿਧਾਨ ਸਭਾ ਨੂੰ ਡਿਜੀਟਲ ਕਰਨ ਦੇ ਲਈ ਦੇਸ਼ ਦਾ ਸਭ ਤੋਂ ਪਹਿਲਾਂ ਕੰਮ ਪੰਜਾਬ ਤੋਂ ਹੀ ਸ਼ੁਰੂ ਹੋਇਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਹਮੇਸ਼ਾ ਨਵੇਂ ਪ੍ਰੋਜੈਕਟਾਂ ਨੂੰ ਸਭ ਤੋਂ ਜਲਦੀ ਲਾਗੂ ਕਰੇਗਾ। ਉਨ੍ਹਾਂ ਨੇ ਕਿਹਾ ਨੈਸ਼ਨਲ ਈ ਵਿਧਾਨ ਐਪਲੀਕੇਸ਼ਨ ਕਾਨਫਰੰਸ ਕਮ ਵਰਕਸ਼ਾਪ ਵੀ ਇਸੇ ਲੜੀ ਦਾ ਹਿੱਸਾ ਬਣ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਲੋਕ ਟੀਵੀ ਤੇ ਨਿਰਭਰ ਨਹੀਂ ਰਹਿਣਗੇ, ਇਸ ਐਪਲੀਕੇਸ਼ਨ ਦੇ ਨਾਲ ਹਰ ਕੋਈ ਅਪਡੇਟ ਰਹੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਪੇਪਰ ਲੈਸ ਬਜਟ ਵੀ ਪੇਸ਼ ਕੀਤਾ ਤੇ ਹੁਣ ਪੇਪਰ ਲੈਸ ਵਿਧਾਨ ਸਭਾ ਪੇਸ਼ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਦਾ ਕਾਰੋਬਾਰ ਹੁਣ ਸਾਰਾ ਡਿਜੀਟਲ ਕੀਤਾ ਜਾਵੇਗਾ। 117 ਮੈਂਬਰਾਂ ਦੀ ਟੀਮ ਵੀ ਡਿਜੀਟਲ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਐਪਲੀਕੇਸ਼ਨ ਦੇ ਜ਼ਰੀਏ ਤੁਸੀਂ ਆਪਣੇ ਸਵਾਲ ਦਾ ਜਵਾਬ ਕਿਤੇ ਵੀ ਬੈਠ ਕੇ ਲੈ ਸਕਦੇ ਹੋ ਤੇ ਮੰਤਰੀਆਂ ਤੋਂ ਸਵਾਲ ਵੀ ਪੁੱਛ ਸਕਦੇ ਹੋ। ਭਾਰਤ ਦੇ ਰੇਲਵੇ ਬੋਰਡ ਨੇ ਰੇਲ ਹਾਦਸੇ ਦੇ ਵਿਚ ਮਿਲਣ ਵਾਲੇ ਮੁਆਵਜ਼ੇ ਨੂੰ 10 ਗੁਣਾ ਵਧਾ ਦਿੱਤਾ ਹੈ। ਕਿਹਾ ਗਿਆ ਕਿ ਰੇਲ ਹਾਦਸੇ ਦੇ ਵਿਚ ਕਿਸੇ ਦੀ ਵੀ ਜੇਕਰ ਮੌਤ ਹੋ ਜਾਂਦੀ ਹੈ ਤਾਂ ਉਸਦੇ ਵਾਰਸਾਂ ਨੂੰ 50,000 ਰੁਪਏ ਦੀ ਜਗ੍ਹਾ 5,00,000 ਰੁਪਏ ਸਹਾਇਤਾ ਰਾਸ਼ੀ ਮਿਲੇਗੀ। ਗੰਭੀਰ ਜ਼ਖਮੀ ਵਿਅਕਤੀ ਨੂੰ 25,000 ਰੁਪਏ ਦੀ ਬਜਾਏ 2,50,000 ਰੁਪਏ ਦਿੱਤੇ ਜਾਣਗੇ। ਨਾਲ ਹੀ ਮਾਮੂਲੀ ਸੱਟ ਲੱਗਣ ਤੇ 5,000 ਦੀ ਜਗ੍ਹਾ 50,000 ਰੁਪਏ ਦਾ ਮੁਆਵਜ਼ਾ ਮਿਲੇਗਾ। ਜੇਕਰ ਕਿਸੇ ਰੇਲ ਵਿਚ ਅੱਤਵਾਦੀ ਹਮਲਾ, ਡਕੈਤੀ ਜਾਂ ਕਿਸੇ ਵੀ ਤਰ੍ਹਾਂ ਦਾ ਹਿੰਸਕ ਹਮਲਾ ਹੁੰਦਾ ਹੈ ਤਾਂ ਉਨ੍ਹਾਂ ਦੇ ਪੀੜਤਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ। ਰੇਲਵੇ ਬੋਰਡ ਨੇ 18 ਸਤੰਬਰ 2023 ਨੂੰ ਇਕ ਸਰਕੂਲਰ ਜਾਰੀ ਕਰਕੇ ਮੁਆਵਜ਼ਾ ਰਾਸ਼ੀ ਵਧਾਉਣ ਦੀ ਜਾਣਕਾਰੀ ਦਿੱਤੀ। ਰੇਲਵੇ ਨੇ ਕਿਹਾ ਕਿ ਜੇਕਰ ਕੋਈ ਜ਼ਖਮੀ ਹਸਪਤਾਲ ਦੇ ਵਿਚ 30 ਦਿਨ ਤੋਂ ਵੀ ਵੱਧ ਦਾਖਲ ਰਹਿੰਦਾ ਤਾਂ ਉਸਦਾ ਬਿੱਲ ਸਰਕਾਰ ਦੇਵੇਗੀ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਲੋਕ ਸਭਾ ਤੇ ਰਾਜ ਵਿਧਾਨ ਸਭਾਵਾਂ ਦੇ ਵਿਚ ਔਰਤਾਂ ਨੂੰ 33% ਰਾਖਵਾਂਕਰਨ ਮੁਹੱਈਆ ਕਰਨ ਵਾਲਾ ਨਾਰੀ ਸ਼ਕਤੀ ਵੰਦਨ ਬਿੱਲ ਪੁਲਾੜ ਏਜੰਸੀ ਇਸਰੋ ਦੀਆਂ ਵਿਗਿਆਨੀ ਔਰਤਾਂ ਨੂੰ ਦੇਸ਼ ਦਾ ਤੋਹਫਾ ਹੈ। ਚੰਦਰਯਾਨ 3 ਮਿਸ਼ਨ ਅਤੇ ਪੁਲਾੜ ਖੇਤਰ ਵਿਚ ਭਾਰਤ ਦੀਆਂ ਹੋਰ ਪ੍ਰਾਪਤੀਆਂ ਦੇ ਬਾਰੇ ਲੋਕ ਸਭਾ ਵਿਚ ਚਰਚਾ ਦੀ ਸ਼ੁਰੂਆਤ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਨੇ ਹੁਣ ਤੱਕ 424 ਵਿਦੇਸ਼ੀ ਸੈਟੇਲਾਈਟ ਲਾਂਚ ਕੀਤੀਆਂ ਨੇ, ਜਿਨ੍ਹਾਂ ਵਿਚੋਂ 399 ਸੈਟੇਲਾਈਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੇ 9 ਸਾਲਾਂ ਦੇ ਕਾਰਜਕਾਲ ਦੌਰਾਨ ਲਾਂਚ ਕੀਤੀਆਂ ਸਨ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ੀ ਸੈਟੇਲਾਈਟਾਂ ਦੇ ਕਾਮਯਾਬੀ ਦੇ ਨਾਲ ਲਾਂਚ ਹੋਣ ਦੇ ਨਾਲ ਭਾਰਤ ਦਾ ਵਕਾਰ ਦੁਨੀਆ ਭਰ ਵਿਚ ਵਧਿਆ। ਉਨ੍ਹਾਂ ਨੇ ਕਿਹਾ ਕਿ ਸੰਸਦ ਦਾ ਇਹ ਵਿਸ਼ੇਸ਼ ਸੈਸ਼ਨ ਨਾਰੀ ਸ਼ਕਤੀ ਵੰਦਨ ਬਿੱਲ ਨੂੰ ਸਮਰਪਿਤ ਹੈ। ਅਜਿਹੇ ਵਿਚ ਮੈਂ ਇਸ ਬਿੱਲ ਨੂੰ ਇਸਰੋ ਦੀਆਂ ਔਰਤਾਂ ਵਿਗਿਆਨੀਆਂ ਦੇ ਨਾਲ ਨਾਲ ਦੇਸ਼ ਦੀਆਂ ਸਾਰੀਆਂ ਮਹਿਲਾ ਵਿਗਿਆਨੀਆਂ ਦੇ ਲਈ ਦੇਸ਼ ਦਾ ਤੋਹਫਾ ਮੰਨਦਾ ਹਾਂ। ਉਨ੍ਹਾਂ ਨੇ ਕਿਹਾ ਕਿ ਸਦਨ ਤੇ ਸਾਰਾ ਦੇਸ਼ ਇਸਰੋ ਦੀਆਂ ਮਹਿਲਾ ਵਿਗਿਆਨੀਆਂ ਤੇ ਭਾਰਤ ਦੀ ਹਰ ਧੀ ਦੀ ਸ਼ਲਾਘਾ ਕਰਦਾ ਹੈ। ਭਾਰਤ ਵਿਚ ਕਾਂਗਰਸੀ ਆਗੂ ਮਲਿਕਾ ਅਰਜੁਨ ਖੜਗੇ ਨੇ ਰਾਜ ਸਭਾ ਦੇ ਵਿਚ ਵਿਰੋਧੀ ਦੇ ਆਗੂ ਵਜੋਂ ਔਰਤਾਂ ਦੇ ਲਈ ਰਾਖਵਾਂਕਰਨ ਬਿੱਲ ਬਾਰੇ ਬੋਲਦਿਆਂ ਹੋਇਆਂ ਕਿਹਾ ਕਿ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਇਸ ਬਿੱਲ ਨੂੰ ਕਿਸ ਤਾਰੀਕ ਤੋਂ ਅਮਲ ਵਿਚ ਲਿਆਏਗੀ। ਉਨ੍ਹਾਂ ਨੇ ਕਿਹਾ ਸਰਕਾਰ ਨੂੰ ਇਕ ਤਾਰੀਕ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਸੱਤਾਧਾਰੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਿਚ ਵਚਨਬੱਧਤਾ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਮਿਟਮੈਂਟ ਹੈ ਤਾਂ ਤੁਸੀਂ ਦੱਸੋ ਕਿ ਇਹ ਕਦੋਂ ਇੰਪਲੀਮੈਂਟ ਹੋਏਗਾ। ਸਰਕਾਰ ਵਿਚ 77 ਦੇ ਅਹੁਦੇ ਲਈ ਓਬੀਸੀ ਦੀ ਸਾਡੀ ਮੰਗ ਬਾਰੇ ਜੇਪੀ ਨੱਡਾ ਵੱਲੋਂ ਸਾਡੇ ਤੇ ਤੰਜ ਕੱਸਿਆ ਜਾ ਰਿਹਾ ਹੈ ਕਿ ਪ੍ਰਮੁੱਖ ਜਾਂ ਸੰਯੁਕਤ 77 ਦੇ ਅਹੁਦਿਆਂ ਉੱਤੇ SC ਜਾਂ ST ਭਾਈਚਾਰਿਆਂ ਦੇ ਵਿਚੋਂ ਵੀ ਲੋਕ ਹਨ। ਕੈਨੇਡੀਅਨ ਅਧਿਕਾਰੀਆਂ ਨੇ ਕਿਹਾ ਕਿ ਸਿੱਖ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਵਿਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ ਕੈਨੇਡਾ ਦੇ ਵਿਚ ਭਾਰਤੀ ਡਿਪਲੋਮੈਟਾਂ ਦੀ ਨਿਗਰਾਨੀ ਅਤੇ ਮੁੱਖ ਸੂਤਰ ਦੇ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਦੇ ਆਧਾਰ ਤੇ ਹਨ। ਕੈਨੇਡੀਅਨ ਅਧਿਕਾਰੀਆਂ ਨੇ ਐਸੋਸੀਏਟ ਪ੍ਰੈਸ ਨੂੰ ਦਸਿਆ ਕਿ ਭਾਰਤੀ ਅਧਿਕਾਰੀਆਂ ਅਤੇ ਕੈਨੇਡਾ ਦੇ ਵਿਚ ਭਾਰਤੀ ਡਿਪਲੋਮੈਟਾਂ ਦੇ ਦਰਮਿਆਨ ਗੱਲਬਾਤ ਤੇ ਖੁਫੀਆ ਜਾਣਕਾਰੀ ਸਾਂਝੀ ਕਰਨ ਵਾਲੇ ਸਮੂਹ 5 Eyes ਦੇ ਇਕ ਮੈਂਬਰ ਨੇ ਜਾਣਕਾਰੀ ਸਾਂਝੀ ਕੀਤੀ ਹੈ। 5 Eyes ਦੇ ਵਿਚ ਕੈਨੇਡਾ, ਅਮਰੀਕਾ, ਬਰਤਾਨੀਆ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਸ਼ਾਮਲ ਨੇ। ਅਧਿਕਾਰੀਆਂ ਨੇ ਆਪਣਾ ਨਾਂ ਨਾ ਦੱਸਣ ਦੀ ਸ਼ਰਤ ਤੇ ਜਾਣਕਾਰੀ ਦਿੱਤੀ। ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਇਹ ਗੁਪਤ ਜਾਣਕਾਰੀ ਕਿਸ ਸਹਿਯੋਗੀ ਦੇਸ਼ ਨੇ ਸਾਂਝੀ ਕੀਤੀ ਜਾਂ ਗੱਲਬਾਤ ਦੇ ਵਿਚ ਕੀ ਸੀ, ਉਨ੍ਹਾਂ ਨੂੰ ਇਸ ਬਾਰੇ ਕਿਵੇਂ ਪਤਾ ਲੱਗਾ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਪਾਕਿਸਤਾਨ ਚ ਜਨਵਰੀ ਦੇ ਆਖਰੀ ਹਫ਼ਤੇ ਹੋਣਗੀਆਂ ਆਮ ਚੋਣਾਂ। ਇਰਾਨ ਵਿਚ ਹਿਜਾਬ ਪਹਿਨਣ ਤੋਂ ਇਨਕਾਰ ਕਰਨ ਤੇ ਸਜ਼ਾ ਦੇਣ ਸਬੰਧੀ ਬਿੱਲ ਹੋਇਆ ਪਾਸ। ਕਾਰਨਾ ਚ ਬੰਦੂਕਧਾਰੀਆਂ ਨੇ ਬੱਸਾਂ ਤੇ ਕੀਤੀ ਗੋਲੀਬਾਰੀ ਤੇ 9 ਵਿਅਕਤੀ ਹੋਏ ਜ਼ਖਮੀ। ਅਮਰੀਕਾ ਮੈਕਸੀਕੋ ਸਰਹੱਦ ਤੇ ਪ੍ਰਵਾਸੀਆਂ ਦੀ ਆਮਦ ਦੇ ਵਿਚ ਲਗਾਤਾਰ ਵਾਧਾ।
ਇਸ ਨਾਲ ਹੀ ਆਪਣੀ ਦੋਸਤ ਐਸ ਆਰ ਠਾਕੁਰ ਨੂੰ ਦਿਓ ਇਜਾਜ਼ਤ। ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਬ੍ਰੈਂਪਟਨ ਆਨ ਸਟੇਜ 12 ਸੇ 18 ਅਕਤੂਬਰ ਤੱਕ ਦਾ ਰੋਜ਼ ਬ੍ਰੈਂਪਟਨ ਪਰ ਅਹਦ ਰਜ਼ਾਨੀਦ ਕੋ ਹੈਮਲਟ ਕੇ ਕਿਰਦਾਰ ਮੇ ਦੇਖ ਕਰ ਖੁਸ਼ ਔਰ ਵੈਲਕਮ ਕਰਤੇ ਹੈ। ਹੈਮਲਟ ਜੋ ਅੱਜ ਕੱਲ ਕੇ ਦੌਰ ਕੇ ਲਿਏ ਗਜ਼ਬਨਾਕ, ਤੇਜ਼ ਰਫਤਾਰ, ਇੰਤਕਾਮ ਔਰ ਦਾਗਦਾਰ ਮੁਹੱਬਤ ਕੀ ਕਹਾਣੀ ਹੈ। ਕਿਆ ਆਪ ਹਮਾਰੇ ਡੈਨਮਾਰਕ ਕੇ ਸ਼ਹਿਜ਼ਾਦੇ ਕੇ ਸਾਥ ਬਾਇੱਜ਼ਤ, ਖੁਸ਼ਹਾਲੀ, ਪਾਗਲਪਨ ਕੇ ਦਰਮਿਆਨ ਲਾਈਨ ਪਰ ਚਲਨੇ ਕੀ ਹਿੰਮਤ ਕਰਤੇ ਹੈ? ਯੇ ਤਬਦੀਲੀ ਸਿਰਫ ਸੱਚਾ ਸਾਨਿਆ ਹੀ ਲਾ ਸਕਤਾ ਹੈ। ਦੇਖਣਾ ਮਤ ਭੁਲੀਏਗਾ ਹੈਮਲਟ 12 ਸੇ 18 ਅਕਤੂਬਰ ਤੱਕ ਦਾ ਰੋਜ਼ ਬ੍ਰੈਂਪਟਨ ਮੇ। सेल टिकट्स खरीदने के लिए विजिट करें BramptonOnStage.ca।
A child's smile can make a big difference when it comes to their health. If you have kids under 12, earn less than $90,000 a year and do not have private dental insurance, you may be eligible for the new Canada Dental Benefit. You could get a direct payment of up to $650 per child for dental care. Now that's something to smile about. To learn more, visit canada.ca/dental. A message from the Government of Canada.
Brampton Fire and Emergency Services, Ontario Fire Marshal ke taawun se September 28 ko Save by the Beep mutarif karwa raha hai. Ontario ke pehle Test Your Alarm Day ke mauke par hum Brampton ke tamam rehaishon ko aapke alarm ki jaanch ke liye is ahem takreeb mein shamil hone ki daawat dete hain. Ye itna hi aasan hai jitna test button ko dabana. Yaad rakhein, aapke alarm bajne par aapke paas mehfooz tareeke se farar hone ke liye sirf 60 second ya isse bhi kam waqt ho sakta hai. Fire safety har ek ki zimmedari hai.
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ, ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ, 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ। ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ। ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ 60 ਮਹੀਨਿਆਂ ਤੱਕ ਸਿਲੈਕਟ 2023 ਐਸਕੇਪ ਮਾਡਲ ਤੇ ਵੀ ਮਿਲ ਸਕਦਾ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ। ਅੱਛੀ
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो,
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245 8986245।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ, ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਾਂ ਕਾਲ ਕਰੋ 905-890-1300 ਜਾਂ ਵਿਜ਼ਿਟ ਕਰੋ EHRB.ca।
क्या आपके पास आइडियाज या तजावीज हैं कि आप एक नई बैरूनी तफरी जगह में क्या देखना चाहते हैं? सिटी ऑफ ब्रैम्पटन आपके ख्यालात का इजहार करने के लिए सितंबर 23 सैटरडे सुबह 10 से दोपहर 2 बजे तक ब्रैम्बली लिमिटेड कम्युनिटी पार्क में इनवाइट करता है। ये खुद वहां ऑन साइट मौजूद होंगे, आवाम से उनके ख्यालात तजावीज हासिल करेंगे कि ये जगह कैसी नजर आ सकती है। ये एक फ्री इवेंट है, सबके लिए खाने पीने तफरी सरगर्मियां मौजूद होंगी। मजीद जानने के लिए brampton.ca/engage पर विजिट करें।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
ਕਰੰਟ ਅਫੇਅਰਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਹੁਣ ਅਸੀਂ ਭਾਰਤ ਬਾਰੇ ਗੱਲਬਾਤ ਕਰਾਂਗੇ ਤੇ ਮੇਰੇ ਨਾਲ ਡਾਕਟਰ ਰਾਜੀਵ ਖੋਸਲਾ ਸਾਹਿਬ ਐਸੋਸੀਏਟ ਪ੍ਰੋਫੈਸਰ ਐਟ ਇੰਸਟੀਚਿਊਟ ਆਫ ਮੈਨੇਜਮੈਂਟ ਡੀ ਏ ਵੀ ਕਾਲਜ ਸੈਕਟਰ 10 ਚੰਡੀਗੜ੍ਹ ਤੋਂ ਸਾਡੇ ਨਾਲ ਨੇ 20 ਸਾਲ ਦਾ ਅਧਿਆਪਨ ਤਜਰਬਾ ਤੇ ਮੈਨੇਜਰੀਅਲ ਇਕਨੋਮਿਕਸ ਤੇ ਹੋਰ ਕਈ ਇਸ ਤਰ੍ਹਾਂ ਦੇ ਵਿਧਾਵਾਂ ਵਿੱਚ ਇਹਨਾਂ ਨੇ ਕੰਮ ਕੀਤਾ ਤੇ ਡਾਕਟਰ ਖੋਸਲਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਗੁੱਡ ਮਾਰਨਿੰਗ
ਗੁੱਡ ਮਾਰਨਿੰਗ ਸਰ ਮਿਹਰਬਾਨੀ ਜੀ ਮੈਨੂੰ ਆਪਣੇ ਚੈਨਲ ਤੇ ਤੁਸੀਂ ਆਪਣੀ ਗੱਲਬਾਤ ਕਰਨ ਦਾ ਮੌਕਾ ਦਿੱਤਾ
ਸ਼ੁਕਰੀਆ ਸਰ ਤੇ ਹੋਸਟਲ ਸਾਹਿਬ ਜਿਵੇਂ ਕਿ ਮੈਂ ਆਪਣੇ ਇੰਟਰੋਡਕਸ਼ਨ ਚ ਪਹਿਲਾਂ ਵੀ ਗੱਲ ਕੀਤੀ ਸੀ ਅੱਜ ਅਸੀਂ ਤੁਹਾਡੀਆਂ ਸੇਵਾਵਾਂ ਲੈਣੀਆਂ ਨੇ ਤੇ ਐਕਸਪਰਟ ਓਪੀਨੀਅਨ ਲੈਣਾ ਸੀਗਾ ਕੰਟਰੋਲਰ ਐਂਡ ਆਡੀਟਰ ਜਨਰਲ ਦੀਆਂ ਰਿਪੋਰਟਸ ਇੰਡੀਆ ਵਿੱਚ ਪਿਛਲੇ ਕਾਫੀ 2-3 ਮਹੀਨਿਆਂ ਤੋਂ ਸਰਗਰਮੀਆਂ ਨਾਲ ਆ ਰਹੀਆਂ ਨੇ ਔਰ ਪਿਛਲੇ ਦਿਨੇ ਵੀ ਇੱਕ ਬੜੀ ਗਲੇਰਿੰਗ ਰਿਪੋਰਟ ਆਈ ਕਿ ਫਾਈਨਾਂਸਸ ਦੀ ਪ੍ਰੈਜੈਂਟੇਸ਼ਨ ਜੋ ਐਕਚੁਅਲ ਕੰਡੀਸ਼ਨ ਹੈ ਉਹਨੂੰ ਮਤਲਬ ਕਿ ਫੇਰ ਬਦਲ ਜਿਹਾ ਕਰਕੇ ਪੇਸ਼ ਕੀਤਾ ਗਿਆ ਸੀਗਾ ਤੇ ਬੜੀ ਕਨਫਿਊਜ਼ਨ ਹੋਈ ਕਿ ਐਕਚੁਅਲ ਇੰਡੀਆ ਦੀ ਕੰਡੀਸ਼ਨ ਕੀ ਹੈ ਤੇ ਫਿਰ ਆਡਿਟ ਰਿਪੋਰਟ ਉਹਦੇ ਤੋਂ ਕਾਫੀ ਡਿਫਰ ਕਰਦੀ ਹੈ ਜੋ ਗਵਰਨਮੈਂਟਸ ਦੇ ਕਲੇਮਸ ਨੇ ਤੇ ਤੁਸੀਂ ਉਹਦੇ ਬਾਰੇ ਕੀ ਕਹੋਗੇ ਜੀ
ਠੀਕ ਹੈ ਸਰ ਪਿਛਲੇ 3-4 ਮਹੀਨਿਆਂ ਦੌਰਾਨ ਸੀਏਜੀ ਜਿਹੜੇ ਹੈਗੇ ਨੇ ਸਾਡੇ ਜਿਹੜੇ ਕੰਟਰੋਲਰ ਐਂਡ ਅਕਾਊਂਟੈਂਟ ਜਨਰਲ ਹਿੰਦੁਸਤਾਨ ਦੇ ਨੇ ਉਹਨਾਂ ਦੇ ਤਰਫੋਂ 3 ਏਦਾਂ ਦੀਆਂ ਜਾਣਕਾਰੀਆਂ ਨਿਕਲੀਆਂ ਨੇ ਵੈਸੇ ਤਾਂ ਇਹ 12-15 ਜਿਹੜੀਆਂ ਪਿਛਲੇ 3-4 ਮਹੀਨੇ ਦੇ ਵਿੱਚ ਆਈਆਂ ਨੇ ਪਰ ਇਹਨਾਂ ਰਿਪੋਰਟਾਂ ਦੇ ਵਿੱਚ ਕੁਛ ਏਦਾਂ ਦੇ ਖੁਲਾਸੇ ਕੀਤੇ ਗਏ ਨੇ ਜਿਹਨਾਂ ਜਰੂਰ ਇਹ ਕਿਤੇ ਨਾ ਕਿਤੇ ਖਦਸ਼ਾ ਹੁੰਦਾ ਹੈ ਵੀ ਸਰਕਾਰ ਜਿਹੜੀ ਹੈ ਜਿਹੜਾ ਪੈਸਾ ਜਿਸ ਮੁੱਦੇ ਵਿੱਚ ਜਾਣਾ ਚਾਹੀਦਾ ਜਿਸ ਹੈਡ ਦੇ ਅੰਡਰ ਜਾਣਾ ਚਾਹੀਦਾ ਉੱਥੇ ਨਾ ਜਾ ਕੇ ਉਸ ਪੈਸੇ ਕਿਤੇ ਡਾਇਵਰਸੀਫਿਕੇਸ਼ਨ ਜਿਹੜੇ ਪੈਸੇ ਉਹਨਾਂ ਵਿੱਚ ਅਕਸਰ ਕਿਸੇ ਤਰੀਕੇ ਦੀ ਹਿਸਾਬਦਾਰੀ ਕੀਤੀ ਜਾਂ ਫਿਰ ਉਹ ਜਿਹੜੇ ਹੈਡ ਦੇ ਅੰਡਰ ਜਾਣੇ ਚਾਹੀਦੇ ਸੀ ਕਿੱਥੇ ਚੈਨਲ ਲਈ ਰਿਪੋਰਟ ਹੈ ਔਰ ਇਹ ਸਾਲ 2021-22 ਦਾ ਖੁਲਾਸਾ ਕਰਦੇ ਵੀ ਉਸ ਪੀਰੀਅਡ ਦੇ ਦੌਰਾਨ 2021-22 ਦੇ ਦੌਰਾਨ ਕੁਛ ਏਦਾਂ ਦੀਆਂ
ਆਵਾਜ਼ ਠੀਕ ਨੀ ਕਿਤੇ ਸਿਗਨਲ ਨੂੰ ਬੜੀ ਡਿਸਰਪਸ਼ਨ ਲੱਗ ਰਹੀ ਹੈ ਕੀ ਤੁਸੀਂ ਥੋੜਾ ਬਹੁਤਾ ਕੋਈ ਚੇਂਜ ਕਰਕੇ ਦੇਖ ਸਕਦੇ ਹੋ ਤੁਸੀਂ ਹੁਣ ਬੋਲਿਓ
ਮੈਂ ਦੱਸਦਾ ਜੀ ਮੈਂ
ਗੱਲ ਠੀਕ ਆਈ ਹੈ
ਇਹ ਜਿਹੜੀ ਰਿਪੋਰਟ ਆਈ ਹੈ ਇਹ ਜਿਹੜੀ ਰਿਪੋਰਟ ਆਈ ਹੈ ਇਹ ਸਾਲ 2021-22 ਦਾ ਜਿਹੜਾ ਵਕਤ ਹੈ ਉਹਨੂੰ ਦਰਸਾਉਂਦੀ ਵੀ ਉਸ ਪੀਰੀਅਡ ਦੇ ਦੌਰਾਨ ਕਿਤੇ ਨਾ ਕਿਤੇ ਦੀਆਂ ਡਾਇਵਰਸੀਫਿਕੇਸ਼ਨ ਐਕਟੀਵਿਟੀਜ਼ ਹੋਈਆਂ ਨੇ ਪੈਸੇ ਨੂੰ ਲੈ ਕੇ ਜਿਹੜੇ ਪਾਸੇ ਪੈਸਾ ਜਾਣਾ ਚਾਹੀਦਾ ਸੀ ਤੇ ਨਹੀਂ ਗਿਆ ਇਹ 27 ਪੇਜ ਦਾ ਇੱਕ ਚੈਪਟਰ ਹੈ ਜਿਹੜੀ ਸੀਏ ਜੀ ਦੀ ਰਿਪੋਰਟ ਨੰਬਰ 21 ਹੈ ਉਹਦੇ ਚ ਇਹ ਚੀਜ਼ ਲਿਖੀ ਔਰ ਉਸ ਰਿਪੋਰਟ ਉਸ ਦਾ ਟਾਈਟਲ ਹੈਗਾ ਕੁਆਲਿਟੀ ਆਫ ਅਕਾਊਂਟਸ ਐਂਡ ਫਾਈਨੈਂਸ਼ੀਅਲ ਰਿਪੋਰਟਿੰਗ ਪ੍ਰੈਕਟਿਸਿਸ ਇਸ ਨਾਮ ਦੀ ਇੱਕ ਰਿਪੋਰਟ ਆਈ ਹੈ ਇਹਨੇ ਕੁਛ ਡੈਫੀਨੇਟਲੀ ਇੱਦਾਂ ਦੇ ਖੁਲਾਸੇ ਕੀਤੇ ਨੇ ਜੀ ਸਰ
ਰਾਈਟ ਤੇ ਇਹਦਾ ਮਤਲਬ ਜਦੋਂ ਅਸੀਂ ਅੱਜ ਦੇ ਮੌਜੂਦਾ ਦੌਰ ਵਿੱਚ ਦੇਖ ਵੀ ਰਹੇ ਹਾਂ ਕਿ ਇੰਡੀਆ ਦੀ ਰੈਗੂਲੇਸ਼ਨ ਦਾ ਸਵਾਲ ਆਉਂਦਾ ਕਿ ਬਈ ਤੁਸੀਂ ਕੀ ਕਰਦੇ ਹੋ ਪਰ ਜਿਹੜੀ ਅੰਦਰੂਨੀ ਹਾਲਤ ਹੈ ਸਰ ਜਿਵੇਂ ਡਿਫਰੈਂਟ ਡਿਫਰੈਂਟ ਹੈਡਸ ਦੇ ਵਿੱਚ ਮੈਂ ਇੱਕ ਹੋਰ ਵੀ ਇਹਦੇ ਵਿੱਚ ਜ਼ਿਕਰ ਪੜ੍ਹ ਰਿਹਾ ਸੀਗਾ ਜਿਹੜੀ ਉਹ ਰਾਸ਼ਟਰੀ ਸਵੱਛਤਾ ਕੋਸ਼ ਹੈ ਜਿਹਨੂੰ ਨੈਸ਼ਨਲ ਕਲੀਨਲੀਨੈਸ ਫੰਡ ਕਹਿੰਦੇ ਆ ਉੱਥੇ ਵੀ ਇਹੀ ਹੈ ਮਤਲਬ ਇਹ ਸਾਰਾ ਇਹਦੇ ਨਾਲ ਤਾਂ ਬੜੀ ਮਾੜੀ ਇਮੇਜ ਚੱਲਦੀ ਹੈ ਬਾਹਰ ਤੇ ਆ ਲੋਕਾਂ ਅੱਗੇ ਵੀ
ਬਿਲਕੁਲ ਠੀਕ ਹੈ ਜੀ ਜਿਹੜਾ ਪੈਸੇ ਦੀ ਜਦੋਂ ਵਰਤੋਂ ਠੀਕ ਨਾ ਹੋਵੇ ਤਾਂ ਜਿੱਦਾਂ ਦਾ ਮਰਜ਼ੀ ਤੁਹਾਡਾ ਕਰੈਕਟਰ ਹੋਵੇ ਉਹਦੇ ਉੱਤੇ ਦਾਗ ਲੱਗਣਾ ਜਾਂ ਉਂਗਲੀ ਚੱਕਣੀ ਉਹ ਲਾਜ਼ਮੀ ਬਣ ਜਾਂਦੀ ਹੈ ਤੇ ਇਹੀ ਚੀਜ਼ ਜਿਹੜੀ ਹੈ ਇਸ ਵੇਲੇ ਸਾਡੇ ਸਾਹਮਣੇ ਆਈ ਹੈ ਔਰ ਇਹ ਲੇਕਿਨ ਏਦਾਂ ਹੈ ਵੀ ਸਿੱਧੂ ਸਾਹਿਬ ਇਹ ਸਿਰਫ ਏਦਾਂ ਦੀ ਕਿ ਹਿੰਦੁਸਤਾਨ ਦੇ ਵਿੱਚ ਹੀ ਹੋ ਇਹ ਹੋਰ ਨਾ ਮੁਲਕਾਂ ਦੇ ਵਿੱਚ ਵੀ ਇਹ ਚੀਜ਼ਾਂ ਪਹਿਲਾਂ ਹੁੰਦੀਆਂ ਆ ਰਹੀਆਂ ਇਹ ਜੇ ਅਕਾਊਂਟਿੰਗ ਪ੍ਰੈਕਟਿਸ ਨੇ ਜਦੋਂ ਜੋ ਅਸੀਂ ਵਿਧਾਨ ਬਣਾਇਆ ਹੋਇਆ ਜੋ ਅਸੀਂ ਪ੍ਰੈਕਟਿਸਿਸ ਬਣਾਈਆਂ ਹੋਈਆਂ ਜਦੋਂ ਅਸੀਂ ਉਹਨਾਂ ਦਾ ਪਾਲਣ ਨਾ ਕਰਕੇ ਇੱਧਰ ਉੱਧਰ ਆਪਣੇ ਮਕਸਦ ਦੇ ਲਈ ਕੋਈ ਵੀ ਗੁੱਝੇ ਮਕਸਦ ਜਿਹੜੇ ਹੈਗੇ ਨੇ ਜਦੋਂ ਉਹਦੇ ਹਿਸਾਬ ਦੇ ਨਾਲ ਆਪਣੇ ਗੁੱਝੇ ਮਕਸਦਾਂ ਨੂੰ ਪੂਰਾ ਕਰਨ ਦੇ ਲਈ ਪੈਸੇ ਦੀ ਵਰਤੋਂ ਇੱਧਰ ਉੱਧਰ ਨੇ ਪਾਸੇ ਕਰਦੇ ਹਾਂ ਤਾਂ ਲਾਜ਼ਮੀ ਤੌਰ ਤੇ ਇਹ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਆਉਂਦੀਆਂ ਮਿਸ ਐਪਰੋਪ੍ਰੀਏਸ਼ਨ ਸਾਹਮਣੇ ਆਉਂਦੀ ਹੈ
ਜੀ ਤੇ ਜਿਵੇਂ ਕਲੈਨਲੀਨੈਸ ਵਾਲਾ ਫੰਡ ਸੀਗਾ ਇਹ ਵੀ ਕਹਿੰਦੇ ਸੀ ਐਂਟਾਈਟਲਮੈਂਟ ਅਰਬਨ ਅਫੇਅਰਸ ਮਿਨਿਸਟਰ ਮਤਲਬ ਇੱਥੇ ਨਹੀਂ ਸੀ ਜਾਣੀ ਚਾਹੀਦੀ ਤੇ ਜਿੱਧਰ ਜਿੱਧਰ ਭੇਜ ਦਿੱਤੀ ਜਿਵੇਂ ਆਪਾਂ ਕਹਿੰਦੇ ਵੀ ਮਿਨਿਸਟਰ ਨੂੰ ਕੋਟਾ ਮਿਲਿਆ ਹੋਇਆ ਉਸ ਕੋਟੇ ਚ ਪੈਸੇ ਪਾ ਦਿੱਤੇ ਗਏ ਜਿਹੜੇ ਸਾਫ਼ ਸਫ਼ਾਈ ਵਾਲੇ ਸੀ
ਬਿਲਕੁਲ ਠੀਕ ਹੈ ਮੈਂ ਤੁਹਾਨੂੰ ਦੱਸਦਾ ਜੀ ਇਹ ਹੋਇਆ ਕਿੱਦਾਂ ਹੈ ਔਰ ਕਿਹੜੇ ਹੈਡ ਦੇ ਵਿੱਚ ਹੋਇਆ ਆਪਾਂ ਇਹਦੀ ਜਾਣਕਾਰੀ ਜਿਹੜੇ ਸੋਤੇ ਨੇ ਜ਼ਰੂਰ ਦੇ ਆਪਾਂ ਟਰਨ ਬਾਈ ਟਰਨ
ਹੁਣ ਬਿਲਕੁਲ ਠੀਕ ਆਈ ਹੈ ਜੀ ਹਾਂਜੀ
ਠੀਕ ਹੈ ਜੀ ਠੀਕ ਹੈ ਸਰ ਆਪਾਂ ਇੱਕ ਇੱਕ ਕਰਕੇ ਜਿਹੜੇ ਜਿਹੜੇ ਹੈਡਸ ਦੇ ਵਿੱਚ ਇਹ ਪ੍ਰੋਬਲਮਸ ਆਈਆਂ ਨੇ ਆਪਾਂ ਉਹਨਾਂ ਨੂੰ ਉਸ ਉਸ ਤਰੀਕੇ ਦੇ ਨਾਲ ਪਕੜਦੇ ਹਾਂ ਸਭ ਤੋਂ ਹਾਂਜੀ ਸਭ ਤੋਂ ਪਹਿਲਾਂ ਜਿਹੜੀ ਸਮੱਸਿਆ ਆਈ ਹੈ ਸਿੱਧੂ ਸਾਹਿਬ ਗਲੇਰਿੰਗ ਸਮੱਸਿਆ ਬਹੁਤ ਵੱਡੀ ਜਿੱਥੇ ਖੁਲਾਸਾ ਉਹਨੇ ਸੀਏ ਜੀ ਨੇ ਕੀਤਾ ਔਰ ਇਸ ਰਿਪੋਰਟ ਨੇ ਕੀਤਾ ਉਹ ਕਹਿੰਦੇ ਨੇ ਵੀ ਹਿੰਦੁਸਤਾਨ ਦਾ ਜਿਹੜਾ ਐਕਸਟਰਨਲ ਡੈਟ ਹੈ ਐਕਸਟਰਨਲ ਡੈਟ ਦਾ ਮਤਲਬ ਹੈਗਾ ਜਿਹੜਾ ਅਸੀਂ ਕਰਜ਼ਾ ਬਾਹਰੀ ਸਰੋਤਾਂ ਤੋਂ ਲਿੱਤਾ ਹੋਇਆ ਕਿਸੇ ਬਾਹਰਲੇ ਮੁਲਕਾਂ ਚੋਂ ਲਿੱਤਾ ਹੋਇਆ IMF ਚੋਂ ਲਿੱਤਾ ਵਰਲਡ ਬੈਂਕ ਤੋਂ ਲਿੱਤਾ ਕਿਸੇ ਹੋਰ ਕਾਰਪੋਰੇਟਸ ਤੋਂ ਲਿੱਤਾ ਉਹ ਕਹਿੰਦਾ ਵੀ ਸਰਕਾਰ ਨੇ ਜਿਹੜਾ ਇਹ ਕਰਜ਼ਾ ਲਿੱਤਾ ਸੀ 2021-22 ਦੇ ਵਿੱਚ ਇਹਨੂੰ ਸਰਕਾਰ ਨੇ 4.39 ਲੱਖ ਕਰੋੜ 4.39 ਲੱਖ ਕਰੋੜ ਇਹਨੂੰ ਉਚਾਰਿਆ ਹੈ ਉੱਥੇ ਆਪਣੇ ਜਿਹੜੇ ਸਰਕਾਰੀ ਦਸਤਾਵੇਜ਼ ਸਨ ਲੇਕਿਨ CAG ਕਹਿੰਦਾ ਹੈ ਕਿ ਇਹਦੇ ਵਿੱਚ ਸਮੱਸਿਆ ਇਹ ਆਈ ਹੈ ਕਿ ਉਹ ਜਿਹੜਾ ਕਰਜ਼ਾ ਲਿੱਤਾ ਸੀਗਾ ਉਹਨੂੰ 2013-14 ਜਾਂ 14-15 ਦਾ ਜਿਹੜਾ ਐਕਸਚੇਂਜ ਰੇਟ ਸੀ ਉਹਦੇ ਨਾਲ ਮਲਟੀਪਲਾਈ ਕੀਤਾ ਜਦਕਿ ਜਿਹੜਾ ਐਗਜ਼ਿਸਟਿੰਗ ਕਰੰਟ ਰੇਟ ਸੀਗਾ $80 ਉਹਦੇ ਨਾਲ ਮਲਟੀਪਲਾਈ ਨਾ ਕਰਕੇ $68 ਜਿਹੜਾ ਸੀ ਉਹਦੇ ਨਾਲ ਹਿੰਦੁਸਤਾਨ ਦਾ ਡਾਲਰ ਜਦੋਂ $68 ਦਾ ਸੀ ਉਸ ਕਰਜ਼ੇ ਨੂੰ $68 ਦੇ ਨਾਲ ਲਿੱਤਾ ਗਿਆ ਜੇ ਆਪਾਂ ਮੋਟਾ ਜਿਹਾ ਤੌਰ ਤੇ ਇੱਕ ਐਗਜ਼ਾਮਪਲ ਦੇਖੀਏ ਮੈਂ $100 ਦਾ ਕਰਜ਼ਾ ਲੈਣਾ ਉਹਨੂੰ 68 ਦੇ ਨਾਲ ਮਲਟੀਪਲਾਈ ਕਰਦਾ ਜੇ 2014 ਦੇ ਵਿੱਚ $68 ਸੀਗਾ ਡਾਲਰ ਦਾ ਰੇਟ ਤਾਂ ਉਹ $6800 ਬਣਦਾ ਤੇ ਜੇ ਮੈਂ ਅੱਜ ਦੇ ਐਗਜ਼ਿਸਟਿੰਗ ਰੇਟ ਤੇ ਜਾਂਦਾ ਵੀ 2023 ਦੇ ਵਿੱਚ ਉਹੀ $100 ਮੈਂ ₹83 ਦੇ ਹਿਸਾਬ ਨਾਲ ਲੈਣਾ ਤਾਂ ₹8300 ਕਰਜ਼ਾ ਬਣਦਾ ਉਹ 6800 ਤੇ 8300 ਦੇ ਵਿੱਚ ₹1500 ਦਾ ਫਰਕ ਪੈ ਜਾਂਦਾ ਤਾਂ CAG ਨੇ ਇਹ ਚੀਜ਼ ਸਾਹਮਣੇ ਕੱਢ ਕੇ ਰੱਖੀ ਹੈ ਉਹ ਕਹਿੰਦਾ ਹੈ ਕਿ 2 ਲੱਖ ਕਰੋੜ ਰੁਪਈਏ ਦਾ ਘਾਟਾ ਜਿਹੜਾ ਹੈ ਸਰਕਾਰ ਨੇ ਦਿਖਾਇਆ ਵੀ ਅਸੀਂ 2,00,000 ਕਰੋੜ ਰੁਪਏ ਦਾ ਘੱਟ ਕਰਜ਼ਾ ਲਿੱਤਾ ਦਿਖਾਇਆ ਸਰਕਾਰ ਨੇ ਹੈ 4.39 ਲੱਖ ਕਰੋੜ ਜਦੋਂ ਕਿ ਜੋ ਐਕਚੁਅਲ ਉਸ ਵੇਲੇ ਦੇ 2021-22 ਦੇ ਰੇਟ ਤੇ ਬਣਦਾ ਸੀ ਉਹ 6.58 ਲੱਖ ਕਰੋੜ ਬਣਦਾ ਸੀ। ਤਾਂ ਪਹਿਲੀ ਚੀਜ਼ ਤਾਂ ਇੱਥੇ ਜਿਹੜਾ ਘੁਟਾਲਾ ਹੈ ਜਾਂ ਇੱਥੇ ਜਿਹੜੀ ਸਮੱਸਿਆ ਹੈ ਉਹਨੇ CAG ਨੇ ਸਾਫ ਜ਼ਾਹਰ ਕੀਤੀ ਹੈ। ਦੂਸਰਾ ਇਸੀ ਦੇ ਨਾਲ ਇਸੀ ਪੁਆਇੰਟ ਨੂੰ ਜਦੋਂ ਹੋਰ ਇਲੈਬੋਰੇਟ ਕਰਦੇ ਆ ਉਹ ਕਹਿੰਦੇ ਨੇ CAG ਕਿ ਇਹਦੇ ਨਾਲ ਹੋਇਆ ਕਿ ਜਦੋਂ ਤੁਸੀਂ ਘੱਟ ਕਰਜ਼ਾ ਲੈ ਰਹੇ ਹੋ ਜਾਂ ਦਿਖਾ ਰਹੇ ਹੋ ਵੀ ਮੈਂ ਘੱਟ ਕਰਜ਼ਾ ਲਿੱਤਾ ਤਾਂ ਤੁਹਾਨੂੰ ਵਿਆਜ ਵੀ ਘੱਟ ਦੇਣਾ ਪਏਗਾ। ਉਹਦੇ ਵਿਆਜ ਦੀ ਅਦਾਇਗੀ ਦੇ ਵਿੱਚ ਵੀ ਕਿਤੇ ਨਾ ਕਿਤੇ ਹੇਰਾ ਫੇਰੀ ਹੋ ਗਈ ਜਿਹਨੂੰ ਡੈਟ ਸਰਵਿਸਿੰਗ ਕਹਿੰਦੇ ਹਾਂ ਅਸੀਂ ਇੰਗਲਿਸ਼ ਦੇ ਵਿੱਚ ਦਾ ਰਾਈਟ ਟੈਕਨੀਕਲ ਵਰਡ ਇਜ਼ ਡੈਟ ਸਰਵਿਸਿੰਗ। ਉਹ ਵੀ ਜੇ ਅਸੀਂ 6.5 ਲੱਖ ਕਰੋੜ ਤੇ ਲਵਾਂਗੇ ਜਾਂ 6.58 ਲੱਖ ਕਰੋੜ ਤੇ ਲਵਾਂਗੇ ਕਰਜ਼ੇ ਦੀ ਦਰ ਕੁਛ ਹੋਰ ਬਣਦੀ ਹੈ, ਜੇ 4.39 ਲੱਖ ਕਰੋੜ ਤੇ ਲਵਾਂਗੇ ਤਾਂ ਕੁਛ ਹੋਰ ਬਣਦੀ ਹੈ। ਸੋ ਇਨ ਦਿਸ ਵੇ ਸਰਕਾਰ ਨੇ ਇੱਥੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਿਸ ਐਪਰੋਪ੍ਰੀਏਸ਼ਨ ਹੋਈ ਹੈ। ਦੂਸਰਾ ਜਿਹੜਾ ਇਹਦੇ ਨਾਲ ਇੱਕ ਗਲੇਰਿੰਗ ਜਿਹੜੀ ਚੀਜ਼ ਸਾਹਮਣੇ ਨਿਕਲ ਕੇ ਆਈ ਹੈ ਕਿ ਸਰਕਾਰ ਨੇ ਜਿਹੜਾ ਲੋਕਾਂ ਤੋਂ ਸਰਕਾਰਾਂ ਜਿਹੜੀਆਂ ਨੇ ਆਮ ਤੌਰ ਤੇ ਚਾਹੇ ਉਹ ਕੈਨੇਡਾ ਦੀ ਸਰਕਾਰ ਹੈ ਚਾਹੇ ਅਮਰੀਕਾ ਦੀ ਹੈ ਚਾਹੇ ਇੰਡੀਆ ਦੀ ਹੈ ਚਾਹੇ ਚਾਈਨਾ ਦੀ ਹੈ ਇਹ ਲੋਕਾਂ ਤੋਂ ਸੋਸ਼ਲ ਸਿਕਿਉਰਿਟੀ ਸਕੀਮਸ ਦੇ ਵਿੱਚ ਪੈਸਾ ਲੈਂਦੇ ਨੇ ਜਿਹਨੂੰ ਉਹ ਆਪਾਂ ਇਹ ਕਹਿ ਦਈਏ ਵੀ ਲੋਕਾਂ ਨੇ ਤਾਂ ਇਨਵੈਸਟ ਕੀਤਾ ਹੈ, ਸਿੱਧੂ ਸਾਹਿਬ ਔਰ ਖੋਸਲਾ ਨੇ ਤਾਂ ਪੈਸਾ ਇਨਵੈਸਟ ਕੀਤਾ ਹੈ ਲੇਕਿਨ ਸਰਕਾਰ ਦੇ ਲਈ ਉਹ ਕਰਜ਼ਾ ਬਣ ਜਾਂਦਾ, ਸਰਕਾਰ ਨੇ ਉਹ ਪੈਸਾ ਸਾਨੂੰ ਵਿਆਜ ਸਮੇਤ ਵਾਪਸ ਕਰਨਾ ਹੁੰਦਾ ਹੈ। ਉਹ ਅਲੱਗ ਅਲੱਗ ਸਕੀਮਸ ਹੈ ਚਾਹੇ ਉਹ ਪੋਸਟ ਆਫਿਸ ਦੀਆਂ ਸਕੀਮਸ ਹੋ ਗਈਆਂ, ਨੈਸ਼ਨਲ ਸੇਵਿੰਗ ਸਰਟੀਫਿਕੇਟ ਦੀ ਸਕੀਮ ਹੋ ਗਈ, ਪ੍ਰੋਵੀਡੈਂਟ ਫੰਡ ਦੇ ਵਿੱਚ ਪੈਸਾ ਚਲਾ ਗਿਆ, ਉਹ ਸਰਕਾਰ ਨੇ ਜਿਹੜਾ ਲਿੱਤਾ ਸੀਗਾ ਪੈਸਾ ਉਹ ਕਹਿੰਦਾ ਜੀ 2021-22 ਦੇ ਵਿੱਚ 6,23,000 ਕਰੋੜ ਰੁਪਇਆ ਸਰਕਾਰ ਨੇ ਲੋਕਾਂ ਤੋਂ ਲਿੱਤਾ ਸੀ, ਜਦਕਿ ਕਾਗਜ਼ਾਂ ਦੇ ਵਿੱਚ ਜਿਹੜਾ ਸਰਕਾਰੀ ਡਾਕੂਮੈਂਟਸ ਨੇ ਉਹਨਾਂ ਦੇ ਵਿੱਚ ਜਿਹੜਾ ਦਰਜ ਕੀਤਾ 6.01 ਲੱਖ ਕਰੋੜ ਦਿਖਾਇਆ, 22-23,000 ਕਰੋੜ ਰੁਪਈਏ ਦੇ ਨਾਲ ਸਰਕਾਰ ਨੇ ਕਰਜ਼ਾ ਦਿਖਾਇਆ ਹੀ ਨਹੀਂ ਹੈ। ਉਹ ਇੱਕ ਬਹੁਤ ਵੱਡਾ ਉੱਥੇ ਵੀ ਸਮੱਸਿਆ ਹੈ ਵੀ ਸਰਕਾਰ ਆਪਣੀ ਲਾਇਬਿਲਿਟੀਜ਼ ਨੂੰ ਘੱਟ ਰੱਖਣ ਦੇ ਲਈ ਇਹ ਦਿਖਾਉਣ ਦੇ ਲਈ ਵੀ ਅਸੀਂ ਬੜੇ ਐਫੀਸ਼ੀਐਂਟ ਹੈਗੇ ਹਾਂ ਤਾਂ ਆਪਣੇ ਜਿਹੜੇ ਕਰਜ਼ੇ ਨੇ ਜਾਂ ਤਾਂ ਉਹਨਾਂ ਨੂੰ ਘਟਾ ਰਹੀ ਹੈ ਪੂਰਾ ਨਹੀਂ ਦਿਖਾ ਰਹੀ, ਜਾਂ ਜਿਹੜਾ ਆਪ ਕਰਜ਼ਾ ਲਿੱਤਾ ਹੋਇਆ ਬਾਹਰੀ ਸਰੋਤਾਂ ਤੋਂ ਉਹਨੂੰ ਉਹਦੀ ਵੈਲਿਊਏਸ਼ਨ ਜਿਹੜੀ ਹੈ ਉਹ ਠੀਕ ਨਹੀਂ ਕੀਤੀ ਹੈ। ਸੋ ਇਨ ਨਟਸ਼ਲ ਇਹ ਦੋ ਤਾਂ ਬਹੁਤ ਵੱਡੀਆਂ ਪ੍ਰੋਬਲਮਸ ਨੇ ਜਿਹੜੀਆਂ CAG ਦੀ ਰਿਪੋਰਟ ਨੇ ਉਜਾਗਰ ਕੀਤੀਆਂ ਨੇ ਸਰ
ਜੀ। ਤੇ ਹੁਣ ਜਿਵੇਂ ਆਪਾਂ ਥੋੜਾ ਜਿਹਾ ਇਹਦੇ ਨਾਲ ਦੇਖੀਏ ਕਿ ਜੋ ਬਾਇਲੈਟਰਲ ਇਸ਼ੂਜ਼ ਨੇ, ਆਪਾਂ ਟ੍ਰੇਡ ਦੇ ਐਸਪੈਕਟ ਤੋਂ ਗੱਲ ਕਰਨੀ ਚਾਹਾਂਗੇ ਖੋਸਲਾ ਸਾਹਿਬ, ਕੈਨੇਡਾ ਔਰ ਇੰਡੀਆ ਦੇ ਇਸ ਹਫ਼ਤੇ ਰਿਲੇਸ਼ਨ ਬਹੁਤ ਜ਼ਿਆਦਾ ਬੁਰੀ ਹਾਲਤ ਵਿੱਚ ਪਹੁੰਚ ਗਏ, ਡਿਪਲੋਮੈਟਿਕ ਟਾਈਜ ਆਲਮੋਸਟ ਡਿਸਟਰਬਡ ਨੇ, ਕੱਟੇ ਦਿੱਤੀਆਂ ਗਈਆਂ, ਵੀਜ਼ਾ ਰਿਸਟ੍ਰਿਕਸ਼ਨ, ਟਰੈਵਲ ਰਿਸਟ੍ਰਿਕਸ਼ਨ ਸ਼ੁਰੂ ਹੋ ਗਈ ਤੇ ਇਸ ਦੌਰਾਨ ਕਿਹਾ ਤਾਂ ਇਹ ਜਾ ਰਿਹਾ ਕਿ ਵਪਾਰ ਨੂੰ ਕੋਈ ਫਰਕ ਨਹੀਂ ਪਏਗਾ ਤੇ ਬਹੁਤਾ ਵੱਡਾ ਵਪਾਰ ਹੈ ਵੀ ਨਹੀਂ, ਪਰ ਫਿਰ ਵੀ ਤੁਸੀਂ ਇਹਨੂੰ ਪਹਿਲਾਂ ਓਵਰਆਲ ਕਿਵੇਂ ਦੇਖਦੇ ਹੋ, ਫਿਰ ਇਹਦੇ ਡਿਫਰੈਂਟ ਐਸਪੈਕਟਸ ਦੇ ਉੱਤੇ ਵੀ ਆਪਾਂ ਗੱਲ ਕਰ ਲਈਏ ਕਿ ਕਿਸੇ ਦੇਸ਼ ਨੂੰ ਫੌਰੀ ਤੌਰ ਤੇ ਤੁਹਾਨੂੰ ਲੱਗਦਾ ਕਿ ਕਈ ਵਾਰ ਵਪਾਰ ਦੀ ਇੰਪਲੀਕੇਸ਼ਨ ਕਰਕੇ ਸੰਬੰਧ ਸੁਧਾਰਨੇ ਪੈ ਜਾਂਦੇ ਆ, ਆਪਾਂ ਉਸੇ ਤੱਕ ਆਵਾਂਗੇ, ਪਹਿਲਾਂ ਤੁਹਾਨੂੰ ਕੀ ਨਜ਼ਰ ਆ ਰਿਹਾ ਮੌਕੇ ਦੇ ਉੱਤੇ ਹੁਣ?
ਦੇਖੋ ਜੀ, ਸਥਿਤੀ ਜਿਹੜੀ ਹੈ ਹਿੰਦੁਸਤਾਨ ਦੀ ਔਰ ਕੈਨੇਡਾ ਦੇ ਵਿੱਚ ਆਪਸ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਪ੍ਰੋਬਲਮਸ ਵੱਧ ਰਹੀਆਂ। ਹਿੰਦੁਸਤਾਨ ਦੀ ਸਰਕਾਰ ਨੇ ਪਹਿਲਾਂ ਆਪਣੇ ਨਾਗਰਿਕ ਜਿਹੜੇ ਹੈਗੇ ਨੇ, ਜਿਹੜੇ ਇੱਥੇ ਸਾਡੇ NRI ਭਰਾ ਨੇ ਜਾਂ ਜਿਨ੍ਹਾਂ ਨੇ PR ਲਿੱਤੀ ਹੋਈ ਹੈ ਜਾਂ ਉੱਥੇ ਕਾਮੇ ਨੇ ਜਾਂ ਸਾਡੇ ਸਟੂਡੈਂਟ ਨੇ, ਉਹਨਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ ਕੈਨੇਡਾ ਦੇ ਵਿੱਚ ਵੀ ਉਹ ਕਿਸੇ ਵੀ ਜਲਸੇ ਜਲੂਸ ਦੇ ਵਿੱਚ ਸ਼ਾਮਿਲ ਨਾ ਹੋਣ। ਜੋ ਜ਼ਿਆਦਾ ਤੁਹਾਨੂੰ ਪਤਾ ਜੀ ਉੱਥੇ ਦੀਆਂ ਖ਼ਬਰਾਂ ਤੁਸੀਂ ਦੱਸ ਸਕਦੇ ਹੋ, ਜੋ ਹਿੰਦੁਸਤਾਨ ਦੀ ਖ਼ਬਰਾਂ ਦੇ ਵਿੱਚ ਆਇਆ ਮੈਂ ਉਹ ਦੱਸ ਸਕਦਾ ਜੀ।
ਠੀਕ ਹੈ ਜੀ।
ਤੇ ਦੂਜੀ ਨਾਲ ਉਹਨਾਂ ਨੇ ਐਡਵਾਈਜ਼ਰੀ ਇਹ ਜਾਰੀ ਕੀਤੀ ਹੈ ਵੀ ਆਪਣੇ ਕੌਂਸੂਲੇਟ ਦੇ ਨਾਲ, ਇੰਡੀਅਨ ਕੌਂਸੂਲੇਟ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਰਹਿਣ। ਤੀਸਰੀ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਜਿਹੜਾ ਬਹੁਤ ਹੀ ਮਾੜਾ ਜਿਹੜਾ ਇੱਕ ਕਦਮ ਚੁੱਕਿਆ ਗਿਆ ਦੋਨੋਂ ਮੁਲਕਾਂ ਦੇ ਦੁਆਰਾ, ਉਹ ਹੈ ਜੀ ਜਿਹੜਾ ਅੰਬੈਸਡਰਸ ਨੂੰ ਵਾਪਸ ਕਰ ਦਿੱਤਾ ਗਿਆ ਦੋਨਾਂ ਦੇ ਆਪਣੇ ਆਪਣੇ ਮੁਲਕਾਂ ਦੇ ਵਿੱਚ ਰਵਾਨਾ। ਤਾਂ ਦੇਖੋ ਜੀ ਸਥਿਤੀ ਤਾਂ ਖਰਾਬ ਹੈ। ਹੁਣ ਇਹਦਾ ਇੰਪੈਕਟ ਡੈਫੀਨੇਟਲੀ ਸਿੱਧੂ ਸਾਹਿਬ ਟਰੇਡ ਤੇ ਆ ਰਿਹਾ, ਅਸੀਂ ਚਾਹੇ ਜਿੱਦਾਂ ਮਰਜ਼ੀ ਕਹੀਏ ਵੀ ਟਰੇਡ ਤੇ ਨਹੀਂ ਇੰਪੈਕਟ ਆ ਰਿਹਾ, ਟਰੇਡ ਤੇ ਡੈਫੀਨੇਟਲੀ ਇੰਪੈਕਟ ਆ ਰਿਹਾ। ਮੈਂ ਥੋੜਾ ਜਿਹਾ ਇਹਨੂੰ ਵਿਸਥਾਰ ਤੋਂ ਦੱਸਣਾ ਚਾਹੁੰਦਾ ਹੈ। ਸਾਡਾ ਕੈਨੇਡਾ ਦੇ ਨਾਲ ਹਿੰਦੁਸਤਾਨ ਦਾ ਜਿਹੜਾ ਟਰੇਡ ਹੈ ਉਹ $8 billion ਦਾ, 8 billion ਦਾ ਮਤਲਬ ਬਣਦਾ ਜੀ 64,000 crore ਰੁਪਈਏ ਦਾ ਟਰੇਡ ਹੈ ਇੱਕ ਸਾਲ ਦੇ ਵਿੱਚ। ਸਾਲਾਨਾ 32,000 crore ਦਾ ਅਸੀਂ ਉਹਨਾਂ ਤੋਂ ਉਹਨਾਂ ਨੂੰ ਐਕਸਪੋਰਟ ਕਰਦੇ ਹਾਂ, ਕੈਨੇਡਾ ਨੂੰ ਉਹ ਵੀ 32,000 crore ਦਾ ਹਿੰਦੁਸਤਾਨ ਨੂੰ ਸਮਾਨ ਦਿੰਦੇ ਨੇ। ਐਕਸਪੋਰਟ ਇੰਪੋਰਟ ਸਾਡਾ $8 billion ਦਾ ਹੈ, ਪਹਿਲੀ ਗੱਲ। ਦੂਜੀ ਗੱਲ ਜਿਹੜਾ ਹੈ ਵੀ ਜਿਹੜੀਆਂ ਹਿੰਦੁਸਤਾਨ ਦੇ ਸਟਾਰਟਅਪਸ ਨੇ, ਜਿਹੜੀਆਂ ਕੰਪਨੀਆਂ ਨੇ, ਡਿਲੀਵਰੀ ਜਿਹੜੀ ਡਿਲੀਵਰੀ, ਜ਼ੋਮੈਟੋ, ਕੋਟਕ ਮਹਿੰਦਰਾ ਬੈਂਕ, ਪੇਟੀਐਮ, ਇਹਨਾਂ ਦੇ ਵਿੱਚ ਜਿਹੜਾ ਚਾਈਨਾ ਦਾ ਪੈਨਸ਼ਨ ਫੰਡ ਹੈ, ਚਾਈਨਾ ਇੱਕ ਰੱਜ ਦਾ ਪੁੱਜਦਾ ਮੁਲਕ ਹੈ, ਜਿਹੜਾ ਉੱਥੇ ਦੇ ਲੋਕਾਂ ਦਾ ਇੱਕ ਚਾਈਨੀਜ਼ ਪੈਨਸ਼ਨ ਫੰਡ ਹੈ, ਉਹ ਸਾਡੇ ਕੋਲ ਇਨਵੈਸਟਮੈਂਟ ਦੇ ਤੌਰ ਤੇ ਇਹਨਾਂ ਕੰਪਨੀਜ਼ ਦੇ ਵਿੱਚ ਇਨਵੈਸਟ ਹੋਇਆ ਹੈ। ਉਹ ਫੰਡ ਹੁਣ ਜੇ ਹਿੰਦੁਸਤਾਨ ਚੋਂ ਬਾਹਰ ਜਾਂਦਾ ਹੈ ਤਾਂ ਹਿੰਦੁਸਤਾਨ ਦੇ ਕਿਸੇ ਵੀ ਤਰੀਕੇ ਦੇ ਨਾਲ ਇਹ ਫੇਵਰ ਦੇ ਵਿੱਚ ਗੱਲ ਨਹੀਂ ਜਾਏਗੀ। ਦੂਸਰੀ ਚੀਜ਼ ਜਿਹੜੀ ਹੈ, ਹਿੰਦੁਸਤਾਨ ਜਿਹੜਾ ਹੈ ਮਸੂਰ ਦੀ ਦਾਲ, ਮਿਨਰਲਸ, ਇਹ ਚੀਜ਼ਾਂ ਇੰਪੋਰਟ ਕਰਦਾ ਹੈ ਕੈਨੇਡਾ ਤੋਂ। ਔਰ ਐਤਕੀ ਜਦੋਂ ਸਾਡੇ ਕੋਲ ਮੌਨਸੂਨ ਠੀਕ ਨਹੀਂ ਰਿਹਾ, ਸਾਨੂੰ ਪਤਾ ਵੀ ਦਾਲਾਂ ਦੀ ਪੈਦਾਵਾਰ ਹਿੰਦੁਸਤਾਨ ਦੇ ਵਿੱਚ ਠੀਕ ਨਹੀਂ ਜਾਣੀ, ਤਾਂ ਮਸੂਰ ਦੀ ਦਾਲ ਦੇ ਰੇਟ ਬਹੁਤ ਜ਼ਿਆਦਾ ਉੱਪਰ ਵਧਣ ਦਾ ਖਦਸ਼ਾ ਹੈ। ਤੀਸਰੀ ਚੀਜ਼ ਜਿਹੜੀ ਹੈ ਔਰ ਬੜੀ ਇੰਪੋਰਟੈਂਟ ਜਿਹੜੀ ਹੈਗੀ ਹੈ ਉਹ ਹੈ ਵੀ ਜਿਸ ਤਰੀਕੇ ਦੇ ਨਾਲ ਪ੍ਰਕਿਰਿਆ ਆਈ ਹੈ ਬ੍ਰਿਟੇਨ ਦੇ ਰਿਸ਼ੀ ਸੁਨਕ ਦੀ ਜਾਂ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਦੀ, ਵੀ ਉਹ ਕੈਨੇਡਾ ਨੂੰ ਜ਼ਿਆਦਾ ਪ੍ਰੈਫਰ ਕਰ ਰਹੇ ਹੈ, ਤਾਂ ਇੱਦਾਂ ਲੱਗਦਾ ਵੀ ਹਿੰਦੁਸਤਾਨ ਦੀ ਜਿਹੜੀ ਜਿਹੜਾ FTA ਕਰ ਰਿਹਾ ਸੀਗਾ, ਫੋਰਨ ਟ੍ਰੇਡ ਐਗਰੀਮੈਂਟ ਕਰ ਰਿਹਾ ਸੀ, ਬਾਇਲੇਟਰਲ ਫੋਰਨ ਟ੍ਰੇਡ ਐਗਰੀਮੈਂਟਸ ਜਿਹੜੇ ਨੇ ਇੰਡੀਆ ਕੈਨੇਡਾ, ਇੰਡੀਆ ਬ੍ਰਿਟੇਨ, ਇੰਡੀਆ ਆਸਟ੍ਰੇਲੀਆ, ਇੰਡੀਆ ਬ੍ਰਿਟੇਨ ਤਾਂ ਬਿਲਕੁਲ ਕਿਨਾਰੇ ਤੇ ਪਹੁੰਚਿਆ ਹੋਇਆ ਸੀ, ਫਾਈਨਲ ਹੋਣ ਦੇ ਰਾਹ ਤੇ ਸੀਗਾ, ਲੇਕਿਨ ਇੰਡੀਆ ਦਾ ਬ੍ਰਿਟੇਨ ਦੇ ਨਾਲ, ਇੰਡੀਆ ਦਾ ਆਸਟ੍ਰੇਲੀਆ ਦੇ ਨਾਲ ਔਰ ਇੰਡੀਆ ਦਾ ਕੈਨੇਡਾ ਦੇ ਨਾਲ ਉਹ FTA ਕਿਤੇ ਨਾ ਕਿਤੇ ਖਤਰੇ ਦੇ ਵਿੱਚ ਪੈ ਜਾਣਗੇ। ਕੈਨੇਡਾ ਵਾਲਾ ਤਾਂ ਡੈਫੀਨੇਟਲੀ ਖਤਰੇ ਚ ਪੈ ਚੁੱਕਾ ਹੈ, ਲੇਕਿਨ ਬ੍ਰਿਟੇਨ ਔਰ ਆਸਟ੍ਰੇਲੀਆ ਵਾਲੇ ਵੀ ਖਤਰੇ ਚ ਆ ਜਾਣਗੇ। ਤੀਸਰੀ ਇਹਦੇ ਚ ਚੌਥਾ ਪੁਆਇੰਟ ਜਿਹੜਾ ਬਣਦਾ ਹੈ ਉਹ ਹੈ ਵੀ ਕੈਨੇਡਾ ਦੀਆਂ ਲਗਭਗ 1,000 ਵੱਡੀਆਂ ਕੰਪਨੀਆਂ ਤੇ 600 ਛੋਟੀਆਂ ਕੰਪਨੀਆਂ ਜਿਹੜੀਆਂ ਨੇ ਉਹ ਹਿੰਦੁਸਤਾਨ ਦੇ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਤੇ ਕੰਮ ਵਿੱਚ ਲੱਗੀਆਂ ਹੋਈਆਂ ਨੇ, ਇਹ ਕੰਪਨੀਜ਼ ਦਾ ਭਵਿੱਖ ਜਿਹੜਾ ਹੈਗਾ ਉਹ ਵੀ ਖਤਰੇ ਦੇ ਵਿੱਚ ਆ ਜਾਂਦਾ ਹੈ। ਪੰਜਵਾਂ ਪੁਆਇੰਟ ਇਹਦੇ ਚ ਲਾਸਟ ਜਿਹੜੀ ਗੱਲ ਹੈ ਵੀ ਜਿਹੜਾ ਹਿੰਦੁਸਤਾਨ ਚੋਂ ਬੱਚਾ ਜਾ ਰਿਹਾ, ਐਜੂਕੇਸ਼ਨ ਜਿਹੜਾ ਲੈਣ ਬੱਚਾ ਜਾਂਦਾ ਉੱਥੇ ਦੀਆਂ ਯੂਨੀਵਰਸਿਟੀਆਂ ਦੇ ਵਿੱਚ, ਕਾਲਜਾਂ ਚ ਪੜ੍ਹਨ ਜਾਂਦਾ, ਜਾਂ ਜਿਹੜੀ ਮੈਨ ਪਾਵਰ ਹਿੰਦੁਸਤਾਨ ਚੋਂ ਕੈਨੇਡਾ ਜਾਂਦੀ ਹੈ ਉਹ ਰੁਕ ਜਾਏਗੀ। ਜਿਸ ਤਰੀਕੇ ਨਾਲ ਵੀਜ਼ਾ ਦੀ ਕੈਨੇਡਾ ਨੇ, ਹਜੇ ਤਾਂ ਕੈਨੇਡਾ ਦੇ ਵਾਸੀਆਂ ਦੇ ਲਈ ਹਿੰਦੁਸਤਾਨ ਨੇ ਵੀਜ਼ਾ ਬੰਦ ਕੀਤਾ, ਜੇ ਕੈਨੇਡਾ ਵੀ ਰੈਸੀਪ੍ਰੋਕੇਟ ਕਰਦਾ, ਰਿਟੈਲੀਏਟ ਕਰਦਾ ਰਾਦਰ, ਤਾਂ ਫਿਰ ਹਿੰਦੁਸਤਾਨ ਦੇ ਵਿੱਚ ਵੀ ਪ੍ਰੋਬਲਮ ਆ ਜਾਏਗੀ। ਇੱਥੋਂ ਦੀ ਮੈਨ ਪਾਵਰ ਕੈਨੇਡਾ ਨਹੀਂ ਜਾ ਸਕੇਗੀ, ਇੱਥੋਂ ਦਾ ਬੱਚਾ ਬਾਹਰ ਪ੍ਰਸ਼ਿਕਸ਼ਣ ਲੈਣ ਦੇ ਲਈ ਨਹੀਂ ਪਹੁੰਚ ਸਕੇਗਾ। ਤਾਂ ਕਿਸੇ ਵੀ ਸਥਿਤੀ ਦੇ ਵਿੱਚ ਇਹ ਦੋਨੋਂ ਮੁਲਕਾਂ ਦੇ ਲਈ ਕਿਸੇ ਵੀ ਪੱਖੋਂ ਦੀ ਕੰਮ ਸੁਖਾਵਾਂ ਨਹੀਂ ਜਾਪੇਗਾ।
ਅੱਛਾ, ਕਈ ਵਾਰ ਇੱਦਾਂ ਵੀ ਹੁੰਦਾ ਜਦੋਂ ਆਪਣੇ ਕੋਲ ਕੋਈ ਡਾਕਟਰ ਸਾਹਿਬ ਕਦੇ ਕੋਈ ਰਸਤਾ ਨਾ ਬਚੇ ਨਾ, ਤੇ ਫਿਰ ਆਪਾਂ ਆਪਣੀ ਪੋਜੀਸ਼ਨ ਨੂੰ ਉਸੇ ਨੂੰ ਕਹਿਣ ਲੱਗ ਜਾਂਦਾ ਕਿ ਬੜਾ ਫਾਇਦਾ। ਇੱਕ ਤਾਂ ਮੈਂ ਗੱਲ ਕੀਤੀ ਤੇ ਕਿਸੇ ਨੇ ਇਹ ਵੀ ਨੁਕਤਾ ਦੱਸਿਆ, ਕਹਿੰਦੇ ਵੀ ਕੈਨੇਡਾ ਨੇ ਆਲਰੇਡੀ ਇੰਨੇ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟ ਤੇ ਇਮੀਗ੍ਰੈਂਟ ਬੁਲਾ ਲਏ ਕਿ ਉਹਨਾਂ ਤੋਂ ਸਾਂਭੇ ਨਹੀਂ ਸੀ ਜਾ ਰਹੇ। ਪਿਛਲੇ ਕਈ ਮਹੀਨਿਆਂ ਤੋਂ ਹਾਊਸਿੰਗ ਕ੍ਰਾਈਸਿਸ ਨੂੰ ਲੈ ਕੇ ਰੌਲਾ ਪੈ ਰਿਹਾ ਸੀ ਕਿ ਕੈਨੇਡਾ ਦੇ ਵਿੱਚ ਬੰਦੇ ਜ਼ਿਆਦਾ ਬੁਲਾ ਲਏ ਤੇ ਘਰਾਂ ਦੀ ਰੁਜ਼ਗਾਰ ਦੀ ਸਮੱਸਿਆ
ਜੀ, ਕੈਨੇਡਾ ਦੇ ਤੌਰ ਤੇ ਕੈਨੇਡਾ ਦਾ ਜ਼ਿਆਦਾ ਅੰਦਰੂਨੀ ਮਸਲਾ ਹੋ ਜਾਂਦਾ ਕਿਉਂਕਿ ਕੈਨੇਡਾ ਇੱਕ ਲਿਮਿਟ ਤੋਂ ਬਾਅਦ ਕੈਨੇਡਾ ਬੰਦਿਆਂ ਨੂੰ, ਖਾਸ ਕਰਕੇ ਜਿਹੜੇ ਸੈਮੀ ਸਕਿਲਡ ਜਿਹੜੇ ਤੁਸੀਂ ਕਹਿ ਰਹੇ ਹੋ ਜਾਂ ਅਨਸਕਿਲਡ ਲੋਕ ਜਿਹੜੇ ਆ ਗਏ ਨੇ, ਜਿੰਨੇ ਨਹੀਂ ਆਉਣੇ ਚਾਹੀਦੇ ਸੀ ਉਨੇ ਆ ਗਏ ਹੈ, ਪਰ ਫਿਰ ਵੀ ਇਮੀਡੀਏਟਲੀ ਤਾਂ ਡੈਫੀਨੇਟਲੀ ਇੱਥੇ ਫਰਕ ਪਏਗਾ ਕੈਨੇਡਾ ਨੂੰ, ਜਾਂ ਆਵਾਜ਼ ਉੱਠੇਗੀ ਇਸ ਚੀਜ਼ ਦੇ ਅਗੇਂਸਟ। ਲੇਕਿਨ ਕੈਨੇਡਾ ਦੇ ਕੋਲ ਜਿਸ ਤਰੀਕੇ ਦੇ ਨਾਲ ਅਨਟੈਪਡ ਰਿਸੋਰਸਿਸ ਨੇ, ਵੈਲਥ ਹੈ, ਪੋਟੈਂਸ਼ੀਅਲ ਹੈ, ਤਾਂ ਮੈਨੂੰ ਲੱਗਦਾ ਵੀ ਕੈਨੇਡਾ ਨੂੰ ਕੋਈ ਲੌਂਗ ਰਨ ਦੇ ਵਿੱਚ ਐਡੀ ਸਮੱਸਿਆ ਆਉਣ ਦਾ ਖਦਸ਼ਾ ਨਹੀਂ ਹੈ। ਲੌਂਗ ਰਨ ਦੇ ਵਿੱਚ ਇਹ ਲੋਕ ਸਮਾ ਜਾਣਗੇ, ਪ੍ਰੋਵਾਈਡਡ ਜਿਹੜੀਆਂ ਕੰਡੀਸ਼ਨਸ ਨੇ ਦੋਨੋਂ ਮੁਲਕਾਂ ਦੀਆਂ ਉਹ ਕੰਜੀਨੀਅਲ ਬਣੀਆਂ ਰਹਿਣ।
ਅੱਛਾ, ਕੁਛ ਅਖਬਾਰਾਂ ਨੇ ਅੱਜ ਇੰਡੀਆ ਚ ਇਹ ਵੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਹਮੇ ਕੋਈ ਫਰਕ ਨਹੀਂ ਪੜਤਾ, ਕਿ ਇੰਡੀਆ ਵੀ ਬੜਾ ਠੀਕ ਰਹੂਗਾ, ਜੇ ਨਹੀਂ ਕਰਨਾ ਤਾਂ ਨਾ ਕਰੋ, ਹੋਰ ਦੁਨੀਆ ਬਥੇਰੀ ਆ। ਕੈਨੇਡਾ ਨਾਲ 8 ਬਿਲੀਅਨ ਤਾਂ ਕੋਈ ਖਾਸ ਅਮਾਊਂਟ ਨਹੀਂ ਹੈ, ਕਹਿੰਦੇ ਜਿਹੜਾ ਟ੍ਰੇਡ ਆ ਸਾਡੇ ਹੋਰ ਬੜੇ ਵੱਡੇ ਟ੍ਰੇਡ ਪਾਰਟਨਰਸ ਨੇ। ਤੁਹਾਨੂੰ ਤਾਂ ਵੈਸੇ ਮੈਂ ਤੁਹਾਡੀ ਗੱਲ ਦੇਖ ਲਈ, ਪਰ ਜੇ ਸਪੈਸੀਫਿਕਲੀ ਇਹਦੇ ਤੇ ਕਮੈਂਟ ਕਰਨ ਲਈ ਮੈਂ ਕਹਾਂ, ਜਿਵੇਂ ਆਪਾਂ ਕਿਹਾ ਵੀ ਕੈਨੇਡਾ ਦਾ ਤਾਂ ਮੈਨੇਜ ਹੋ ਜਾਣਾ, ਉਹਨੇ ਤਾਂ ਦੁਨੀਆ ਚੋਂ ਕਿਤੋਂ ਹੋਰ ਲੇਬਰ ਮੰਗਾ ਲੈਣੀ ਆ, ਜਿੱਦਾਂ ਦੀ ਵੀ ਉਹਨੂੰ ਲੋੜ ਹੈ, ਟੈਲੈਂਟ ਵੀ ਮੰਗਾ ਲੈਣੀ ਹੈ। ਇੰਡੀਆ ਆਪਣੇ ਗੁਜ਼ਾਰੇ ਲਈ ਤਾਂ ਬਹੁਤਾ ਫਰਕ ਨਹੀਂ ਹੈ, ਦਾਲਾਂ ਦਾ ਤੇ ਹੋਰ ਚੀਜ਼ਾਂ ਨੂੰ ਤਾਂ ਅਸੀਂ ਲਾ ਕੇ ਚੱਲਦੇ ਹਾਂ ਕਿ ਹੈ, ਤੇ ਇੰਡੀਆ ਕਿੰਨਾ ਕੁ ਸੈਲਫ ਰਿਲਾਇੰਟ ਹੋ ਸਕਦਾ ਕਿ ਆਕੜ ਕੇ ਗੱਲ ਕਰ ਸਕਦਾ।
ਦੇਖੋ ਹੈ ਤਾਂ ਇਹ ਪੋਲੀਟੀਕਲ, ਔਰ ਮੈਂ ਮੇਰੇ ਖਿਆਲ ਨਾਲ ਇਸ ਸਵਾਲ ਦੇ ਨਾਲ ਜਸਟਿਸ ਨਹੀਂ ਕਰ ਸਕੂੰਗਾ, ਫਿਰ ਵੀ ਆਪਣੀ ਨੌਲੇਜ ਦੇ ਹਿਸਾਬ ਦੇ ਨਾਲ ਜਿੱਦਾਂ ਕਿ ਮੈਂ ਪੜ੍ਹਿਆ ਜਾਂ ਜਿੱਦਾਂ ਕਿ ਜਾਣਦਾ, ਮੈਨੂੰ ਇੱਦਾਂ ਲੱਗਦਾ ਵੀ ਕੈਨੇਡਾ ਇੰਡੀਆ ਜਦੋਂ ਅਸੀਂ ਇਹਨਾਂ ਦੋਨਾਂ ਦੇ ਰਿਲੇਸ਼ਨ ਚ ਦੇਖਦੇ ਹਾਂ ਤਾਂ ਕੈਨੇਡਾ ਇਜ਼ ਬੈਟਰ ਪਲੇਸ ਦੈਨ ਇੰਡੀਆ। ਕੈਨੇਡਾ ਦੇ ਕਿਸੇ ਦੇ ਨਾਲ ਵੀ ਇੱਦਾਂ ਦੇ ਹੋਸਟਾਈਲ ਰਿਲੇਸ਼ਨ ਨਹੀਂ ਨੇ। ਕੈਨੇਡਾ ਦੇ ਨਾਲ ਅਮੈਰੀਕਾ ਲੱਗਦਾ ਹੈ, ਉਹਦੇ ਨਾਲ ਕੋਈ ਹੋਸਟਾਈਲ ਰਿਲੇਸ਼ਨਸ ਨਹੀਂ ਨੇ। ਇਮੀਡੀਏਟ ਜਿਹੜਾ ਨੇਬਰ ਹੈ, ਇਹ ਦੋਨੋਂ ਡਿਵੈਲਪਡ ਮੁਲਕ ਨੇ, ਕੰਮ ਚੱਲੀ ਜਾਂਦਾ। ਜਦੋਂ ਕਿ ਜਦੋਂ ਅਸੀਂ ਹਿੰਦੁਸਤਾਨ ਦੀ ਗੱਲ ਕਰਦੇ ਹਾਂ ਤਾਂ ਹਿੰਦੁਸਤਾਨ ਦੇ ਇੱਕ ਪਾਸੇ ਪਾਕਿਸਤਾਨ ਖੜਾ, ਦੂਜੇ ਪਾਸੇ ਚੀਨ ਖੜਾ, ਦੋਨਾਂ ਦੇ ਨਾਲ ਸਾਡੇ ਕੋਈ ਬਹੁਤੇ ਅੱਛੇ ਰਿਲੇਸ਼ਨਸ ਨਹੀਂ ਹੈ। ਔਰ ਨੰਬਰ 2 ਇਹਦੇ ਚ ਜਿਸ ਤਰੀਕੇ ਦੇ ਨਾਲ ਪਿਛਲੇ ਦਿਨੀ ਸਿੱਧੂ ਸਾਹਿਬ ਬੈਠਕਾਂ ਹੋਈਆਂ, G20 ਦੀ ਬੈਠਕ ਹੋਈ ਹੈ, ਆਸੀਆਨ ਦੀ ਬੈਠਕ ਹੋਈ ਹੈ, ਬ੍ਰਿਕਸ ਦੀ ਬੈਠਕ ਹੋਈ ਹੈ, ਤਾਂ ਉਹਦੇ ਚ ਬੜਾ ਸਾਫ ਤੌਰ ਤੇ ਇਹ ਚੀਜ਼ ਨਜ਼ਰ ਆਈ ਹੈ ਕਿ ਚਾਈਨਾ ਜਿਹੜਾ ਹੈ ਹਿੰਦੁਸਤਾਨ ਦੇ ਨਾਲ ਕਿਸੇ ਵੀ ਫਰੰਟ ਤੇ ਬਰਾਬਰ ਨਹੀਂ ਨਜ਼ਰ ਆਇਆ। ਹਿੰਦੁਸਤਾਨ ਰਾਦਰ ਨੌਰਥ ਵੱਲ ਨੂੰ, ਨੌਰਥ ਬਲੋਕ ਜਿਹੜਾ ਹੈ ਜਿਹਨੂੰ ਅਮੈਰੀਕਾ ਡਰਾਈਵ ਕਰ ਰਿਹਾ, ਜਿਹਦੇ ਚ ਕੈਨੇਡਾ ਵੀ ਹੈ ਔਰ ਨੈਟੋ ਕੰਟਰੀਜ਼ ਬਾਕੀ ਦੇਰ ਵੀ ਨੇ, ਯੂਰਪ ਵੀ ਹੈ, ਉਹ ਇੰਡੀਆ ਨੌਰਥ ਬਲੋਕ ਵੱਲ ਨੂੰ ਜ਼ਿਆਦਾ ਜਾ ਰਿਹਾ, ਜਦਕਿ ਸਾਊਥ ਬਲੋਕ ਜਿਹੜਾ ਚਾਈਨਾ ਜਿਹਨੂੰ ਡਰਾਈਵ ਕਰ ਰਿਹਾ, ਉਹਦੇ ਚ ਇਰਾਨ, ਉਹਦੇ ਚ ਸਾਊਦੀ ਅਰੇਬੀਆ, ਉਹਦੇ ਵਿੱਚ UAE, ਇਹ ਮੁਲਕ ਜਿਹੜੇ ਨੇ ਉਸਦੇ ਨਾਲ ਚੀਨ ਦੇ ਨਾਲ ਖੜੇ ਹੁੰਦੇ ਆ। ਸੋ ਜੇ ਹੁਣ ਕੈਨੇਡਾ ਦੇ ਨਾਲ ਵੀ ਹਿੰਦੁਸਤਾਨ ਦੇ ਰਿਲੇਸ਼ਨ ਵਿਗੜ ਜਾਂਦੇ ਆ, ਤਾਂ ਫਿਰ ਨੌਰਥ ਬਲੋਕ ਦੇ ਵਿੱਚ ਵੀ ਕਿਆ ਇੰਡੀਆ ਦੀ ਸਸਟੇਨੈਂਸ ਬਣ ਸਕੇਗੀ, ਉਹ ਇੱਕ ਡਾਊਟਫੁਲ ਹੋ ਜਾਂਦੀ ਹੈ ਚੀਜ਼, ਮੈਨੂੰ ਇੱਦਾਂ ਲੱਗਦਾ ਜੀ।
ਡਾਕਟਰ ਸਾਹਿਬ, ਤੁਸੀਂ ਕਾਫੀ ਹੱਦ ਤੱਕ ਮੇਰੇ ਮਨ ਦੇ ਵਿੱਚ ਇਹੀ ਖਿਆਲ ਆ ਰਹੇ ਸੀਗੇ, ਹਾਲਾਂਕਿ ਤੁਹਾਡਾ ਪੋਲਿਟਿਕਸ ਵਿਸ਼ਾ ਨਹੀਂ ਹੈ, ਪਰ ਚਲੋ ਜੇ ਓਵਰਆਲ ਵੀ ਸਿਚੁਏਸ਼ਨ ਦੀ ਗੱਲ ਕਰਾਂ ਕਿ G20 ਦੇ ਸੰਮੇਲਨ ਤੋਂ ਇੱਕਦਮ ਬਾਅਦ ਇਹ ਗੱਲ ਵਾਪਰੀ ਹੈ, ਹਨਾ ਜੀ, ਤੇ ਉੱਥੇ ਤੱਕ ਇਹ ਸੀ ਕਿ ਭਾਰਤ ਦੀ ਬੜੀ ਸਟਰੋਂਗ ਪੋਜੀਸ਼ਨ ਦਿਖਾਈ ਗਈ ਸੀ ਕਿ ਦੁਨੀਆ ਦੇ ਵਿੱਚ ਤਾਂ ਮਤਲਬ ਕਿ ਆਪਣੇ ਦੇਸ਼ ਦਾ ਵਿਸ਼ਵ ਗੁਰੂ ਹੀ ਹੋ ਗਏ ਸੀ ਨਾ ਆਪਾਂ ਇੰਡੀਆ ਦੇ ਅੰਗ ਤੋਂ ਜਦੋਂ ਖੜ ਕੇ ਗੱਲ ਕਰੀਏ, ਉਦੋਂ ਇੱਕ ਚੀਜ਼ ਦਾ ਪ੍ਰਭਾਵ ਜਿਹੜਾ ਦਿੱਤਾ ਗਿਆ ਉਹ ਕੀ ਕੈਨੇਡਾ ਨੇ ਕੁਛ ਦਿਨਾਂ ਚ ਡਿਫਿਊਜ਼ ਕਰਤੇ, ਕਿਉਂਕਿ ਸਾਡੇ ਕੋਲ ਆਪਸ਼ਨ ਇਹ ਸੀਗੀ ਕਿ ਚਾਈਨਾ ਨਾਲ ਜਦੋਂ ਤੁਸੀਂ ਥੋੜੀ ਜਿਹੀ ਬਰਾਬਰੀ ਨਾਲ ਗੱਲ ਕਰਨੀ ਅੱਖਾਂ ਚ ਅੱਖਾਂ ਪਾ ਕੇ, ਤੇ ਤੁਹਾਨੂੰ ਵੈਸਟ ਦੀ ਬੈਂਕਿੰਗ ਚਾਹੀਦੀ ਹੈ, ਠੀਕ ਹੈ ਨਾ ਜੀ, ਵੈਸਟ ਦੀ ਬੈਂਕਿੰਗ ਤੋਂ ਬਿਨਾਂ ਤੇ ਇੰਡੀਆ ਇਕੱਲਾ ਚਾਈਨਾ ਨਾਲ ਬੈਲੈਂਸ ਬਣਾ ਨਹੀਂ ਸਕਦਾ, ਤੇ ਉਹ ਜਦੋਂ ਵੈਸਟ ਇਨਕਲਾਈਨ ਹੋ ਰਹੇ ਹੈ ਤਾਂ ਚਾਈਨਾ ਦੀ ਇਕੁਏਸ਼ਨ ਸੈੱਟ ਕਰਨ ਦੀ ਕੋਸ਼ਿਸ਼ ਕੀਤੀ, ਇਧਰੋਂ ਵੈਸਟ ਚ ਵੀ ਪੰਗਾ ਪੈਣ ਦੀ ਜੇ ਗੁੰਜਾਇਸ਼ ਚ ਪੰਗਾ ਕੀ ਪੈਣਾ, ਮਤਲਬ ਸਿਚੁਏਸ਼ਨ ਇੱਕ ਖੜੀ ਹੋ ਗਈ, ਇਹ ਕਿਤੇ ਦੋਨੇ ਹੱਥੀ ਅੱਗ ਦੇ ਕੋਲੇ ਨਾ ਰੱਖ ਲਏ। ਹੁਣ ਕਈ ਵਾਰ ਹੁੰਦਾ ਨਾ ਵੀ ਉਧਰਲਾ ਫਰੰਟ ਤੇ ਲੜਾਈ ਆ, ਦੂਜੇ ਚ ਸ਼ਾਂਤੀ ਕਰ ਲਓ, ਸਾਡੇ ਪੱਛਮ ਤੇ ਪੂਰਬ ਦੋਨਾਂ ਵੱਲ ਇਹਨੂੰ ਕ੍ਰਾਈਸਿਸ ਦੇ ਤੌਰ ਤੇ ਵੀ ਦੇਖਿਆ ਜਾ ਸਕਦਾ ਹੈ, ਔਰ ਦੋਨੇ ਹੀ ਧਿਰਾਂ ਜਿਹੜੀਆਂ ਨੇ ਵੈਸਟ ਔਰ ਚਾਈਨਾ ਦੋਨੇ ਮਿਲਾ ਕੇ ਦੇਖੀਏ, ਉਹਨਾਂ ਦੇ ਹੱਥਾਂ ਚ ਜੋ ਟ੍ਰੇਡ ਦੀ ਪਾਵਰ ਹੈ ਉਹਨੇ ਇੰਡੀਆ ਕੋਲ ਨਹੀਂ ਹੈ, ਆਪਾਂ ਤਾਂ ਮਾਰਕੀਟ ਹੈ ਇੰਡੀਆ ਵਾਲੇ ਦਾ। ਹਾਂਜੀ
ਬਿਲਕੁਲ ਠੀਕ, ਮੈਂ ਇਸ ਚੀਜ਼ ਨੂੰ G20 ਦੇ ਪਰਿਪੇਖ ਦੇ ਵਿੱਚ ਗੱਲ ਕਰਦਾ ਹਾਂ ਜੀ। G20 ਵੇਲੇ ਹੋਇਆ ਕੀ ਹੈ, ਸਿੱਧੂ ਸਾਹਿਬ ਇੱਕ ਬਹੁਤ ਵੱਡੀ ਹਿੰਦੁਸਤਾਨ ਦੇ ਵਿੱਚ ਆਪਣੀ ਵਿਕਟਰੀ ਦੇ ਤੌਰ ਤੇ ਇਹ ਦਿਖਾਇਆ ਗਿਆ ਕਿ ਹਿੰਦੁਸਤਾਨ ਨੇ ਮਿਡਲ ਈਸਟ ਯੂਰਪ ਕੋਰੀਡੋਰ ਖੋਲ ਲਿਆ, IMEC ਉਹਨੂੰ ਕਹਿੰਦੇ, ਇੰਡੀਆ ਮਿਡਲ ਈਸਟ ਯੂਰਪ ਇਕਨੋਮਿਕ ਕੋਰੀਡੋਰ, ਯਾਨੀ ਕਿ ਹਿੰਦੁਸਤਾਨ ਚੋਂ ਜਿਹੜਾ ਸਮਾਨ ਚੱਲੇਗਾ ਉਹ ਸਾਊਦੀ ਅਰੇਬੀਆ ਤੋਂ, ਜਾਰਡਨ ਤੋਂ, ਇਜ਼ਰਾਈਲ ਤੋਂ ਹੁੰਦਾ ਹੋਇਆ ਸ਼ਿਪ ਜਾਂ ਟ੍ਰੇਨ ਦੇ ਨਾਲ ਯੂਰਪ ਦੇ ਵਿੱਚ ਪਹੁੰਚੇਗਾ। ਲੇਕਿਨ ਇਹਦੀ ਭੂਮਿਕਾ ਜਿਹੜੀ ਬਣਾਈ ਗਈ ਸੀ ਜਦੋਂ ਅਸੀਂ ਇਹਦਾ ਪਿਛੋਕੜ ਦੇਖਦੇ ਹਾਂ ਤਾਂ ਉਹ G7 ਦੇ ਮੁਲਕਾਂ ਦੇ ਵਿੱਚ ਪਿਛਲੇ ਸਾਲ ਜਿਹੜੀ ਜਰਮਨੀ ਦੀ ਬੈਠਕ ਹੋਈ ਹੈ ਉਸ ਵੇਲੇ ਇਹਦੀ ਭੂਮਿਕਾ ਅਮਰੀਕਾ ਨੇ ਬਣਾਤੀ ਸੀ। ਅਮਰੀਕਾ ਨੇ G7 ਦੇ ਵਿੱਚ ਇਹ ਗੱਲ ਕਹੀ ਸੀ ਕਿ ਜਿਹੜੀ ਬੈਲਟ ਐਂਡ ਰੋਡ ਇਨੀਸ਼ੀਏਟਿਵ ਹੈ BRI ਜਿਹੜਾ ਚੀਨ ਚਲਾ ਰਿਹਾ 150 ਮੁਲਕਾਂ ਦੇ ਵਿੱਚ ਜਿਹੜਾ ਇਨਵੈਸਟਮੈਂਟ ਕਰਨ ਦੀ ਉਹਦੀ ਕੋਸ਼ਿਸ਼ਾਂ ਨੇ ਉਹਦੇ ਅਗੇਂਸਟ G7 ਮੁਲਕਾਂ ਨੇ ਅਮਰੀਕਾ ਦੀ ਲੀਡਰਸ਼ਿਪ ਦੇ ਅੰਡਰ ਇਹ ਕਿਹਾ ਸੀ ਕਿ ਅਸੀਂ $600 billion ਅਮਰੀਕਾ ਜਿਹੜਾ ਹੈ ਉਹ ਗਲੋਬਲ ਇਨਵੈਸਟਮੈਂਟ ਦੇ ਲਈ ਗਲੋਬਲ ਇਨਫਰਾਸਟ੍ਰਕਚਰ ਇਨਵੈਸਟਮੈਂਟ ਦੇ ਲਈ ਪਾਏਗਾ। ਲੇਕਿਨ ਉਹਦੇ ਉੱਤੇ ਕੋਈ ਬਹੁਤੀ ਜ਼ਿਆਦਾ ਡਿਵੈਲਪਮੈਂਟ ਨਹੀਂ ਸੀਗੀ। ਲੇਕਿਨ ਇਸ ਸਾਲ ਜਿਹੜੀ IMEC ਬਣੀ ਹੈ ਇੰਡੀਆ ਮਿਡਲ ਈਸਟ ਯੂਰਪ ਇਕਨੋਮਿਕ ਕੋਰੀਡੋਰ, ਇਹ ਯੂਰਪ ਇਕਨੋਮਿਕ ਕੋਰੀਡੋਰ ਅਲਟੀਮੇਟਲੀ ਅਮਰੀਕਾ ਤੱਕ ਜਾਏਗਾ, ਯਾਨੀ ਹਿੰਦੁਸਤਾਨ ਤੋਂ ਹੁੰਦਾ ਹੋਇਆ ਇਹ ਟ੍ਰੇਡ ਦਾ ਇੱਕ ਰੂਟ ਖੁੱਲ ਗਿਆ ਹੈ ਜਿਹੜਾ ਕਿ ਮਿਡਲ ਈਸਟ ਚੋਂ ਸਾਊਦੀ ਅਰੇਬੀਆ ਤੋਂ, ਜਾਰਡਨ ਤੋਂ, ਇਜ਼ਰਾਈਲ ਤੋਂ, ਯੂਰਪ ਦੇ ਵਿੱਚੋਂ ਹੁੰਦਾ ਹੋਇਆ ਸਿੱਧਾ ਅਮਰੀਕਾ ਤੱਕ ਜਾਏਗਾ। ਹੁਣ ਇਹਨੂੰ ਜਦੋਂ ਅਸੀਂ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਨਾਲ ਦੇਖਦੇ ਹਾਂ ਤਾਂ ਇੱਦਾਂ ਲੱਗਦਾ ਵੀ ਅਮਰੀਕਾ ਨੇ ਜਾਂ ਨੈਟੋ ਮੁਲਕਾਂ ਨੇ ਜਾਂ ਡਿਵੈਲਪਡ ਇਕਨੋਮੀਜ਼ ਨੇ ਇੰਡੀਆ ਨੂੰ ਇੱਕ ਹਥਿਆਰ ਫੜਾ ਦਿੱਤਾ ਹੈ ਜਾਂ ਹਥਿਆਰ ਦੇ ਤੌਰ ਤੇ ਯੂਜ਼ ਕੀਤਾ ਹੈ ਜਿਹਦੇ ਚ ਹਿੰਦੁਸਤਾਨ ਤੋਂ ਟ੍ਰੇਡ ਸ਼ੁਰੂ ਹੋਏਗਾ ਔਰ ਅਮਰੀਕਾ ਤੱਕ ਜਾਏਗਾ। ਪਰ ਜੇ ਇੰਡੀਆ ਦੇ ਰਿਲੇਸ਼ਨ ਖਰਾਬ ਹੋ ਜਾਂਦੇ ਆ ਕੈਨੇਡਾ ਦੇ ਨਾਲ ਤਾਂ ਨੈਚੁਰਲ ਹੈ ਵੀ ਕੈਨੇਡਾ ਉਹਨਾਂ ਦਾ ਪੁਰਾਣਾ ਐਲਾਈ ਹੈ, ਉਹ ਹਿੰਦੁਸਤਾਨ ਦੇ ਫੇਵਰ ਦੀ ਗੱਲ ਨਹੀਂ ਕਰਨਗੇ, ਉਹ ਕੈਨੇਡਾ ਦੇ ਫੇਵਰ ਦੀ ਗੱਲ ਕਰਨਗੇ। ਆਲਰੇਡੀ ਜਿਹੜਾ ਅਮਰੀਕਾ ਹੈ WTO ਦੇ ਵਿੱਚ ਅਮਰੀਕਾ ਨੇ ਹਿੰਦੁਸਤਾਨ ਦੇ ਅਗੇਂਸਟ 2-3 ਕੇਸ ਫਾਈਲ ਕੀਤੇ ਹੋਏ ਨੇ ਵੀ ਹਿੰਦੁਸਤਾਨ ਜਿਸ ਤਰੀਕੇ ਦੀਆਂ ਹਰਕਤਾਂ ਕਰ ਰਿਹਾ ਹੈ, ਉਹ ਕਹਿੰਦੇ ਨੇ ਵੀ ਬੈਨ ਕਰੀ ਜਾ ਰਹੇ ਹੈ ਐਕਸਪੋਰਟਸ ਨੂੰ ਆਪਣੇ ਕੋਲੋਂ ਚੌਲਾਂ ਨੂੰ, ਪਹਿਲਾਂ ਬਾਸਮਤੀ ਦਾ ਐਕਸਪੋਰਟ ਬੰਦ ਕੀਤਾ, ਖੰਡ ਦਾ ਕੀਤਾ, ਨੌਨ ਬਾਸਮਤੀ ਜਾਂ ਜਿਹੜੀ ਕਣਕਾਂ ਨੇ ਉਹ ਇਸ ਚੀਜ਼ ਨੂੰ ਲੈ ਕੇ ਬੜੇ ਦੁਖੀ ਨੇ। ਤਾਂ ਉਹ ਕਿਸੇ ਵੀ ਤਰੀਕੇ ਦੇ ਨਾਲ ਹਿੰਦੁਸਤਾਨ ਦੇ ਨਾਲ ਨਹੀਂ ਜੁੜਨਗੇ, ਉਹ ਕੈਨੇਡਾ ਦੇ ਨਾਲ ਹੀ ਜੁੜਨਗੇ। ਸੋ ਸਾਡਾ ਨੈਚੁਰਲ ਅਲਾਈ ਤਾਂ ਬਣਦਾ ਸੀ ਇੱਥੇ ਸਾਊਥ ਬਲੋਕ ਦੇ ਵਿੱਚ, ਲੇਕਿਨ ਅਸੀਂ ਇੱਕ ਅਨਨੈਚੁਰਲ ਅਲਾਈਅੰਸ ਦੇ ਵਿੱਚ ਜਾ ਰਹੇ ਸੀ, ਇੰਡੀਆ ਮਿਡਲ ਈਸਟ ਯੂਰਪ ਇਕਨੋਮਿਕ ਕੋਰੀਡੋਰ ਜਿਹੜਾ ਅਮਰੀਕਾ ਦੇ ਨਾਲ। ਤਾਂ ਮੈਨੂੰ ਲੱਗਦਾ ਵੀ ਜੇ ਕੈਨੇਡਾ ਦੇ ਨਾਲ ਸਾਡੇ ਰਿਲੇਸ਼ਨ ਖਰਾਬ ਹੋ ਜਾਂਦੇ ਆ ਉੱਥੇ ਵੀ ਸਾਡੀ ਸਥਿਤੀ ਵਿਗੜ ਜਾਏਗੀ।
ਸੋ ਇਹਦੇ ਦੇਖੋ ਇੱਕ ਤਾਂ ਤੁਸੀਂ ਬਹੁਤ ਸੋਹਣਾ ਦੱਸਿਆ ਸਾਡੇ ਨਾਲ ਕਿ ਇਕਨੋਮਿਕ ਵਰਲਡ ਮੈਪ ਦੇ ਉੱਪਰ ਇੰਡੀਆ ਦੀ ਪੋਜੀਸ਼ਨ ਹੈ ਉਹ ਹੋ ਗਏ, ਤੇ ਦੂਜਾ ਹੁਣ ਰਹਿ ਗਏ ਇਮੋਸ਼ਨਲ ਟਾਈਸ ਕਿ ਜਿਹੜੇ ਆਮ ਲੋਕ ਆਉਂਦੇ ਜਾਂਦੇ ਆ ਜਿਵੇਂ ਸਾਡੇ ਵਰਗੇ ਹੀ ਆ ਪਰਿਵਾਰਾਂ ਨੇ ਇੱਧਰ ਆਉਣਾ ਹੈ ਜਾਣਾ ਹੈ, ਜਦੋਂ ਉਹਨਾਂ ਦੇ ਬੰਧਨ ਲੱਗ ਗਈ ਤੇ ਇਹਦੀ ਇਹ ਤਾਂ ਕੋਸਟ ਕਿਸੇ ਨੇ ਦੇਖ ਰਹੀ ਨੀ ਜੋ ਇਮੋਸ਼ਨਲ ਹਿਊਮਨ ਕੋਸਟ ਹੈ ਫੈਮਿਲੀ ਟੂ ਫੈਮਿਲੀ, ਜਿਹਨਾਂ ਦੇ ਵਿਆਹ ਸ਼ਾਦੀਆਂ ਸੁੱਖ ਦੁੱਖ ਬੜੀ ਤਰ੍ਹਾਂ ਦੀਆਂ ਭਾਵਨਾਤਮਕ ਸਾਂਝਾਂ, ਉਹਨਾਂ ਦੇ ਵਿੱਚ ਇੱਕ ਵੱਡੀ ਦੀਵਾਰ ਖੜੀ ਹੋ ਗਈ ਆਉਣ ਜਾਣ ਨੂੰ ਲੈ ਕੇ, ਇਹ ਤਾਂ ਮਤਲਬ ਅਸੀਂ ਉਹਨੂੰ ਜਿਹਨੂੰ ਕਹਿੰਦੇ ਹੁੰਦੇ ਨਾ ਇਹਨੂੰ ਕੁਆਂਟੀਫਾਈ ਕਿਵੇਂ ਕਰਕੇ ਦੇਖੀਏ।
ਵੈਰੀ ਟਰੂ ਸਰ, ਇਹਨੂੰ ਬਿਲਕੁਲ ਠੀਕ ਹੈ ਸਰ, ਇਹ ਚੀਜ਼ ਜਿਹੜੀ ਹੈ ਬਹੁਤ ਵੱਡੀ ਸੈਟਬੈਕ ਹੈ ਹਿੰਦੁਸਤਾਨ ਦੇ ਵਿੱਚ। ਹੁਣ ਪਰਿਵਾਰ ਜਿਹੜੇ ਨੇ ਜਿਨ੍ਹਾਂ ਦੇ ਇੱਕ ਇੱਕ ਦੋ ਦੋ ਨਿਆਣੇ ਨੇ, ਉਹਨਾਂ ਨੇ ਬਾਹਰ ਭੇਜੇ ਨੇ ਕੈਨੇਡਾ ਦੇ ਵਿੱਚ ਪੜ੍ਹਨ ਦੇ ਲਈ ਜਾਂ ਨੌਕਰੀ ਕਰਨ ਦੇ ਲਈ, ਹੁਣ ਉਹ ਚਰਚਾ ਕਰਨੀ ਸ਼ੁਰੂ ਹੋ ਚੁੱਕੇ ਨੇ। ਖਾਸ ਕਰਕੇ ਪਿੰਡਾਂ ਦੇ ਵਿੱਚੋਂ ਇਹ ਸਵਾਲ ਉੱਠ ਕੇ ਆ ਰਹੇ ਨੇ ਵੀ ਹੁਣ ਸਾਡੇ ਜਿਹੜੇ ਨਿਆਣੇ ਉੱਥੇ ਗਏ ਨੇ ਜਿਨ੍ਹਾਂ ਨੂੰ ਅਸੀਂ ਜ਼ਮੀਨ ਵੇਚ ਕੇ ਇੱਥੋਂ ਭੇਜਿਆ ਹੈ ਜਾਂ ਆਪਣੀ ਜੋ ਸਾਰੀ ਜੀਵਨ ਦੀ ਪੂੰਜੀ ਲਾ ਕੇ ਇੱਥੋਂ ਭੇਜਿਆ, ਉਹਨਾਂ ਦਾ ਭਵਿੱਖ ਕੀ ਹੋਏਗਾ, ਇਹ ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਕੁਆਂਟੀਫਾਈ ਨਹੀਂ ਕਰ ਸਕਦੇ। ਇਹ ਜਜ਼ਬਾਤ ਜਿਹੜੇ ਨੇ ਇਹ ਸਿਰਫ ਅਸੀਂ ਸਮਝ ਸਕਦੇ ਹਾਂ ਜੀ, ਅਸੀਂ ਇਸ ਚੀਜ਼ ਨੂੰ ਕਿਸੇ ਵੀ ਤਰੀਕੇ ਨਾਲ ਇਹਨੂੰ ਤੋਲ ਮੋਲ ਕੇ ਨਹੀਂ ਦੱਸ ਸਕਦੇ।
ਜੀ ਬਿਲਕੁਲ ਐਬਸੋਲੂਟਲੀ, ਤੇ ਡਾਕਟਰ ਸਾਹਿਬ ਬੜੀ ਸੋਹਣੀ ਗੱਲਬਾਤ ਹੋਈ ਹੈ ਜੀ, ਤੇ ਤੁਸੀਂ ਆਪਣੇ ਕੋਈ ਕਨਕਲੂਡਿੰਗ ਰਿਮਾਰਕਸ ਇਹਦੇ ਉੱਤੇ, ਹਾਊ ਯੂ ਵਾਂਟ ਟੂ ਕਨਕਲੂਡ ਆਵਰ ਟੂਡੇਜ਼ ਟਾਕ।
ਮੈਂ CAG ਦੀ ਰਿਪੋਰਟ ਤੋਂ ਸ਼ੁਰੂ ਕਰਾਂਗਾ ਜੀ, ਅਸੀਂ ਕਿਉਂਕਿ CAG ਦੇ ਉੱਤੇ ਪ੍ਰਾਇਮਰੀਲੀ ਅਸੀਂ ਉਹਦੇ ਉੱਤੇ ਗੱਲ ਕੀਤੀ ਹੈ ਜੀ ਵੀ CAG ਦੇ ਲਈ ਸਰਕਾਰ ਨੇ ਜੋ ਇਹ ਜਿਹੜੀ ਲਕੋਈ ਹੈ ਜਾਣਕਾਰੀ ਚਾਹੇ ਉਹ ਸਿੱਧੇ ਤੌਰ ਤੇ ਲਕੋਈ ਹੈ ਜਾਂ ਫੁੱਟ ਨੋਟਸ ਦੇ ਵਿੱਚ ਜਿਹੜੀ ਚੀਜ਼ ਅਸੀਂ ਤਾਰਾ ਲਾ ਕੇ ਥੱਲੇ ਦੱਸ ਦਿੰਦੇ ਹਾਂ, ਉਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ, ਭਾਵੇਂ ਜਿੰਨੀਆਂ ਮਰਜ਼ੀ ਔਖੀਆਂ ਸਥਿਤੀਆਂ ਹੋਣ। ਸਾਰਿਆਂ ਨੂੰ ਪਤਾ ਵੀ ਕੋਰੋਨਾ ਵੇਲੇ ਹਰ ਮੁਲਕ ਦੀਆਂ ਪ੍ਰੋਬਲਮਸ ਆਈਆਂ ਨੇ, ਕੋਈ ਵੀ ਮੁਲਕ ਇਹਨਾਂ ਤੋਂ ਬਚਿਆ ਨਹੀਂ ਰਿਹਾ। ਤਾਂ ਹਿੰਦੁਸਤਾਨ ਇੱਕ ਬਹੁਤ ਵੱਡਾ ਮੁਲਕ ਹੈ, ਆਪਣਾ ਕਰੈਕਟਰ ਬਚਾਉਣ ਦੀ ਲੋੜ ਹੈ, ਸਾਨੂੰ ਇੱਦਾਂ ਦੀਆਂ ਚੀਜ਼ਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ, ਪਹਿਲੀ ਚੀਜ਼। ਦੂਜੀ ਚੀਜ਼ ਜਿਹੜੀ ਹੈ, ਜਦੋਂ ਅਸੀਂ ਇੰਡੀਆ ਕੈਨੇਡਾ ਟ੍ਰੇਡ ਰਿਲੇਸ਼ਨਸ ਦੀ ਗੱਲ ਕਰਦੇ ਹਾਂ, ਮੈਂ ਜਾਤੀ ਤੌਰ ਤੇ ਸੋਚਦਾ ਵੀ ਇਹ ਜਿਹੜਾ ਹੈ ਸਾਡੇ ਇੰਡੀਆ ਦੇ ਔਰ ਕੈਨੇਡਾ ਦੇ ਰਿਲੇਸ਼ਨਸ ਜਿਹੜੇ ਨੇ ਚੰਗੇ ਰਹਿਣੇ ਚਾਹੀਦੇ ਆ। ਇਹਦੇ ਚ ਸਰਬੱਤ ਦਾ ਭਲਾ ਜਿਹੜਾ ਹੈ ਉਹ ਹੁੰਦਾ, ਨਾ ਸਿਰਫ ਇੱਕ ਇੰਡੀਵਿਜੁਅਲ ਦਾ ਜਿਹਨੇ ਇੱਥੋਂ ਦੀ ਪੜ੍ਹਨ ਦੇ ਲਈ ਜਾਣਾ ਹੈ ਜਾਂ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਜਿਹਨੇ ਨੌਕਰੀ ਦੇਣੀ ਹੈ ਉਹਨਾਂ ਦਾ ਭਲਾ ਹੋਏਗਾ, ਬਲਕਿ ਦੋਨੋਂ ਮੁਲਕ ਦੇ ਵਿੱਚ ਭੁੱਖਮਰੀ ਦੀ ਪ੍ਰੋਬਲਮ ਜਿਹੜੀ ਹਿੰਦੁਸਤਾਨ ਦੇ ਵਿੱਚ ਹੈ ਉਹ ਸੋਲਵ ਹੁੰਦੀ ਹੈ, ਜਿਹੜੀਆਂ ਉੱਥੇ ਦੀਆਂ ਪ੍ਰੋਬਲਮਸ ਨੇ ਉਹ ਸੋਲਵ ਹੁੰਦੀ, ਉੱਥੇ ਦੀ ਕੰਪਨੀਜ਼ ਨੂੰ ਇੱਕ ਮਾਰਕੀਟ ਹਿੰਦੁਸਤਾਨ ਦੀ ਮਿਲਦੀ ਹੈ, ਸੋ ਦੋਨਾਂ ਦਾ ਭਲਾ ਹੁੰਦਾ। ਮੇਰੇ ਖਿਆਲ ਨਾਲ ਇਹ ਚੀਜ਼ ਇੱਥੇ ਰਿਜ਼ੋਲਵ ਹੋਣੀ ਚਾਹੀਦੀ ਹੈ। ਜੇ ਕਿਤੇ ਕੋਈ ਚੀਜ਼ ਰਹਿ ਵੀ ਗਈ ਹੈ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਸਾਡੇ ਕੋਲ, ਹੋਰ ਇੱਦਾਂ ਦੇ ਅਦਾਰੇ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੰਮ ਕਰ ਰਹੇ ਜਿਨ੍ਹਾਂ ਦਾ ਕੰਮ ਹੀ ਇਹੀ ਹੈ, ਉੱਥੇ ਟਰੂਡੋ ਸਾਹਿਬ ਔਰ ਮੋਦੀ ਸਾਹਿਬ ਬੈਠਣ ਇਸ ਚੀਜ਼ ਦਾ ਨਿਪਟਾਰਾ ਕਰਨ।
ਜੀ ਤੇ ਖੌਸਲਾ ਸਾਹਿਬ, ਤੁਹਾਡੇ ਟਾਈਮ ਲਈ ਬਹੁਤ ਬਹੁਤ ਸ਼ੁਕਰੀਆ ਜੀ, ਤੇ ਅੱਜ ਦੀ ਗੱਲਬਾਤ ਲਈ ਬਹੁਤ ਬਹੁਤ ਧੰਨਵਾਦ। ਹੈਵ ਅ ਵੈਰੀ ਗ੍ਰੇਟ ਵੀਕਐਂਡ। ਥੈਂਕ ਯੂ।
ਥੈਂਕ ਯੂ ਵੈਰੀ ਮਚ ਸਰ, ਥੈਂਕਸ ਅ ਲੋਟ।
ਸ਼ੁਕਰੀਆ ਜੀ, ਤੁਸੀਂ ਕਾਲ ਡ੍ਰੌਪ ਕਰ ਸਕਦੇ। ਥੈਂਕ ਯੂ। ਸੋ ਇਹ ਸਨ ਸਾਡੇ ਨਾਲ ਰਾਜੀਵ ਖੌਸਲਾ ਸਾਹਿਬ, ਇਹ ਐਸੋਸੀਏਟ ਪ੍ਰੋਫੈਸਰ ਨੇ ਜੀ ਇੰਸਟੀਚਿਊਟ ਆਫ ਮੈਨੇਜਮੈਂਟ ਡੀਏਵੀ ਕਾਲਜ ਸੈਕਟਰ 10 ਚੰਡੀਗੜ੍ਹ, ਤੇ ਇਹਨਾਂ ਨਾਲ ਸਾਡੀ ਗੱਲਬਾਤ ਸੀ। ਮੁੱਖ ਤੌਰ ਤੇ ਮੇਰੀ ਬੇਨਤੀ ਤਾਂ ਪਹਿਲਾਂ ਇੰਡੀਆ ਦੀ ਅੰਦਰੂਨੀ ਹਾਲਾਤ ਦੇ ਉੱਤੇ ਸੀ ਕਿ ਅਸੀਂ ਮੁਲਕ ਨੂੰ ਪਹਿਲਾਂ ਸਮਝੀਏ, ਕਿਉਂਕਿ G20 ਤੋਂ ਬਾਅਦ ਹਾਲਾਤ ਇਕਦਮ ਇਹੀ ਸੀਗਾ ਕਿ ਇੱਕ ਵਿਸ਼ਵ ਗੁਰੂ ਵਾਲੀ ਗੱਲ ਜੋ ਪੇਸ਼ ਕੀਤੀ ਜਾ ਰਹੀ ਸੀ ਉਹ ਡਿਸਕਸ਼ਨ ਕਰਨੀ ਸੀ, ਪਰ ਇਹਦੇ ਵਿੱਚ ਇੱਕ ਨਵੀਂ ਹੋਰ ਤਰ੍ਹਾਂ ਦੀ ਡਿਵੈਲਪਮੈਂਟ ਸਾਹਮਣੇ ਆ ਗਈ। ਖੈਰ ਹੁਣ ਮੈਂ ਇੱਕ ਛੋਟੀ ਜਿਹੀ ਬ੍ਰੇਕ ਲੈਣਾ ਜੀ, ਤੇ ਬ੍ਰੇਕ ਤੋਂ ਬਾਅਦ ਮੈਂ ਟੌਪਿਕ ਨੂੰ ਕੰਕਲੂਡ ਕਰਾਂਗਾ, ਤੇ ਫਿਰ ਉਸ ਤੋਂ ਬਾਅਦ 4-5 ਮਿੰਟਾਂ ਤੱਕ ਫਿਰ ਅਸੀਂ ਮਹਿਮਾਨ ਨਾਲ ਵੀ ਗੱਲ ਕਰਨੀ ਹੈ। ਸਭ ਤੋਂ ਪਹਿਲਾਂ ਇਸ ਟੌਪਿਕ ਨੂੰ ਕੰਕਲੂਡ ਕਰਦੇ ਹਾਂ ਜੀ, ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ।
ਯੂ ਆਰ ਲਿਸਨਿੰਗ ਟੂ WTUR 770 AM ਯੰਗਸਟਾਊਨ ਟੋਰਾਂਟੋ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਓਨਟਾਰੀਓ ਫਾਇਰ ਮਾਰਸ਼ਲ ਕੇਤਾਵਨ ਸੇ ਸਤੰਬਰ 28 ਕੋ ਸੇਵ ਬਾਈ ਦੀ ਬੀਪ ਮੁਤਾਰਿਫ ਕਰਵਾ ਰਹਾ ਹੈ। ਓਨਟਾਰੀਓ ਕੇ ਪਹਿਲੇ ਟੈਸਟ ਯੋਰ ਅਲਾਰਮ ਡੇ ਕੇ ਮੌਕੇ ਪਰ ਹਮ ਬ੍ਰੈਂਪਟਨ ਕੇ ਤਮਾਮ ਰਿਹਾਇਸ਼ੋਂ ਕੋ ਆਪਕੇ ਅਲਾਰਮ ਕੀ ਜਾਂਚ ਕੇ ਲਿਏ ਇਸ ਅਹਿਮ ਤਕਰੀਬ ਮੇ ਸ਼ਾਮਿਲ ਹੋਣੇ ਕੀ ਦਾਵਤ ਦੇਤੇ ਹੈ। ਯੇ ਇਤਨਾ ਹੀ ਆਸਾਨ ਹੈ ਜਿਤਨਾ ਟੈਸਟ ਬਟਨ ਕੋ ਦਬਾਨਾ। ਯਾਦ ਰੱਖੇ, ਆਪਕੇ ਅਲਾਰਮ ਬਜਨੇ ਪਰ ਆਪਕੇ ਪਾਸ ਮਹਿਫੂਜ਼ ਤਰੀਕੇ ਸੇ ਫਰਾਰ ਹੋਣੇ ਕੇ ਲਿਏ ਸਿਰਫ 60 ਸੈਕਿੰਡ ਯਾ ਇਸਸੇ ਭੀ ਕਮ ਵਕਤ ਹੋ ਸਕਤਾ ਹੈ। ਫਾਇਰ ਸੇਫਟੀ ਹਰੇਕ ਕੀ ਜ਼ਿੰਮੇਦਾਰੀ ਹੈ।
ਕਿਆ ਆਪਕੇ ਘਰ ਔਰ ਆਟੋ ਇੰਸ਼ੋਰੈਂਸ ਕੀ ਰਿਨਿਵਲ ਹੋ ਰਹੀ ਹੈ? ਕਿਆ ਆਪ ਦੁਰਸਤ ਇੰਸ਼ੋਰੈਂਸ ਕਵਰੇਜ ਕੇ ਲਿਏ ਅੱਛੀ ਕੀਮਤ ਕੀ ਤਲਾਸ਼ ਮੇ ਹੈ? ਤੋ ਫਿਰ ਆਪਕੋ ਆਲ ਸਟੇ ਏਜੈਕ ਏਜੰਸੀ ਕੇ ਰਾਜਾ ਮੁਦੱਸਰ ਕੋ 6472903773 ਪਰ ਕਾਲ ਕਰਨੀ ਚਾਹੀਏ। ਆਜ ਹੀ ਕਾਲ ਕਰੇ ਔਰ ਆਪ ਦੋ ਕਾਰੋ ਔਰ ਇੱਕ ਘਰ ਕੀ ਇੰਸ਼ੋਰੈਂਸ ਕਰਾਤੇ ਵਕਤ ਤਕਰੀਬਨ $1,775 ਕੀ ਬਚਤ ਕਰ ਸਕਤੇ ਹੈ। ਰਾਜਾ ਮੁਦੱਸਰ 6472903773 ਆਲ ਸਟੇਟ ਕੇ ਸਾਥ ਆਪ ਮਹਿਫੂਜ਼ ਹਾਥੋਂ ਮੇ ਹੈ। ਟਰਮਸ ਐਂਡ ਕੰਡੀਸ਼ਨ ਅਪਲਾਈ।
जी हाँ, मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस और या फिर आप हैं फर्स्ट टाइम होम बायर। मयंक भटनागर जी 6471702-2023-647-702-V-23 License number 10394.
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
ਕਰੰਟ ਅਫੇਅਰਸ ਦੇ ਅਸੀਂ ਆਖਰੀ ਦੌਰ ਦੇ ਵਿੱਚ ਆ ਜੀ। ਇੱਕ ਤੇ ਅਸਤੀਫਿਆਂ ਦੀ ਝੜੀ ਲੱਗੀ ਹੋਈ ਹੈ, ਕਿਸੇ ਕਾ ਕੋਈ ਕਾਰਨ ਕਿਸੇ ਕਾ ਕੋਈ, ਮੈਨੂੰ ਨੀ ਪਤਾ ਗਾਣਾ ਜੁੜੇਗਾ ਕਿ ਨਹੀਂ ਜੁੜੇਗਾ, ਪਰ ਅੱਜ ਸ਼ੁੱਕਰਵਾਰ ਹੈ ਤੇ ਮੈਂ ਡਗਫੋਰਡ ਹੋਰਾਂ ਨੂੰ ਕਹੂੰਗਾ ਸਰ ਦੇਖੋ ਤੁਹਾਨੂੰ ਹਿੰਦੀ ਤਾਂ ਆਉਂਦੀ ਨੀ ਹੈ, ਪਰ ਤੁਹਾਡੇ ਕੋਈ ਕੰਮ ਚ ਦੱਸ ਵੀ ਦੇਵੇ ਕਿ ਰਮਨਜੀਤ ਇਹ ਗੀਤ ਗਾ ਰਿਹਾ ਸੀ, ਪਰ ਕੋਈ ਗਲਤ ਨੀ ਹੈ। ਇਸ ਦਿਲ ਕੇ ਟੁਕੜੇ ਹਜ਼ਾਰ ਹੋਏ, ਕੋਈ ਯਹਾਂ ਗਿਰਾ ਕੋਈ ਵਹਾਂ ਗਿਰਾ, ਹੁਣ ਮੈਨੂੰ ਨੀ ਪਤਾ ਤੁਹਾਡੇ ਦਿਲ ਦੇ ਟੁਕੜੇ ਕਿਉਂ ਇੰਨੇ ਹੋ ਰਹੇ ਆ। ਏਡੇ ਕਰੀਬੀ ਸਾਥੀਆਂ ਨੂੰ ਕੈਬਨਿਟ ਮਿਨਿਸਟਰ ਬਣਾਉਣਾ ਕੋਈ ਛੋਟੀ ਬਾਤ ਨਹੀਂ ਹੈ ਨਾ, ਆਖਿਰ ਦਿਲ ਕੇ ਕਰੀਬ ਹੋਗੇ ਤਭੀ ਤੋ ਬਣਾਏ ਹੋਗੇ, ਲੇਕਿਨ ਪਤਾ ਨਹੀਂ ਵਕਤ ਹੈ ਜੀ, ਉਨਕੀ ਵੀ ਕੁਛ ਮਜਬੂਰੀਆਂ ਰਹੀ ਹੋਗੀ, ਵਰਨਾ ਯੂ ਹੀ ਕੋਈ ਬੇਵਫਾ ਨਹੀਂ ਹੋਤਾ। ਇੱਥੇ ਕਹਿੰਦੇ ਪ੍ਰਾਈਵੇਟ ਸੈਕਟਰ ਦੀ ਮਜਬੂਰੀ ਦੱਸੀ ਗਈ ਹੈ, ਯਾਰ ਪ੍ਰਾਈਵੇਟ ਸੈਕਟਰ ਕਿੱਡਾ ਕੁ ਮਜਬੂਰ ਕਰ ਦੂੰਗਾ ਬੰਦੇ ਨੂੰ ਏਡੇ ਵੱਡੇ ਮਿਨਿਸਟਰੀ ਦੀ, ਹਮਕਾ ਥੋੜਾ ਜਚਾ ਨਹੀਂ ਹੈ। ਕਾਹੇ ਕੋ ਕਿਸੇ ਕੀ ਨੌਕਰੀ ਕਰਤੇ ਹੋ ਭਾਈ ਪ੍ਰਾਈਵੇਟ, ਕਿੱਥੇ ਸਰਕਾਰੀ ਮੰਤਰੀ ਸ਼ਾਨੋ ਸ਼ੌਕਤ, ਕਿੱਥੇ ਕਿੱਥੇ ਦੇ ਜਾ ਕੇ ਲੱਗ ਜਾਣਾ, ਸ਼ਨੀਵਾਰ ਨੀ ਆਇਆ, ਐਤਵਾਰ ਨੀ, ਅੱਧਾ ਘੰਟਾ ਲੇਟ ਹੋ ਗਿਆ, ਪਤਾ ਨੀ ਕਿਉਂ ਉਹਨਾਂ ਨੇ ਚੁਣ ਲਿਆ, ਮੇਰੀ ਸਮਝ ਤੋਂ ਬਾਹਰ ਹੈ, ਪਰ ਆਪਾਂ ਤਾਂ ਐਗਜ਼ੰਪਸ਼ਨ ਨਹੀਂ ਕਰਨੀਆਂ। ਸੋ ਓਨਟੇਰੀਓ ਮਿਨਿਸਟਰ ਆਫ ਲੇਬਰ ਮੌਂਟੇ ਮੈਕਨੋਕਟਨ ਇਹ ਕਹਿੰਦੇ ਜੀ ਮੈਂ ਕੋਕ ਛੱਡ ਕੇ ਜਾ ਰਿਹਾ, ਕਹਿੰਦੇ ਆਮ ਵੈਰੀ ਗ੍ਰੇਟ ਡਗਫੋਰਡ ਹੋ ਰਿਹਾ ਨੇ ਬੜੀ ਗ੍ਰੇਟਫੁਲਨੈਸ ਸ਼ੋਅ ਕੀਤੀ ਹੈ, ਸਟੇਟਮੈਂਟ ਉਹੀ ਹੈ ਕਿ ਮੌਂਟੇਸ ਵਰਕ ਐਜ਼ ਅ ਕੀ ਮੈਂਬਰ ਆਫ ਆਵਰ ਟੀਮ ਬੋਥ ਐਜ਼ ਮਿਨਿਸਟਰ ਆਫ ਇਨਫਰਾਸਟ੍ਰਕਚਰ ਤੇ ਜੇ ਉਹ ਗੱਲਬਾਤ ਹੋ ਗਈ। ਪਰ ਇਹ ਤੀਜੇ ਮਿਨਿਸਟਰ ਨੇ ਜੀ, ਦੋ ਤਿੰਨ ਹਫ਼ਤਿਆਂ ਦੇ ਵਿੱਚ ਹੀ ਕੈਬਨਿਟ ਤੋਂ ਬਾਹਰ ਬਾਹਰ ਜਾ ਰਹੇ ਨੇ, ਕੋਈ ਕਿੱਧਰ ਦੀ ਖਿਸਕ ਰਿਹਾ ਕੋਈ ਕਿੱਧਰ ਦੀ ਸਿੱਖ ਰਿਹਾ, ਇਹ ਥੋੜੀ ਜਿਹੀ ਗੱਲਬਾਤ ਅੱਛੀ ਨਹੀਂ ਲੱਗੀ। ਪਹਿਲਾਂ ਦੋ ਜਾਣੇ ਛੱਡ ਕੇ ਗਏ ਹੈ, ਖਾਲਿਦ ਅਲ ਰਸ਼ੀਦ ਸਾਹਿਬ, ਇਹਨਾਂ ਦੀ ਕੱਲ ਹੀ ਖ਼ਬਰ ਸੀਗੀ, ਤੇ ਇਸ ਤੋਂ ਪਹਿਲਾਂ ਸਟੀਵ ਕਲਾਰਕ ਸਾਹਿਬ, ਦੋ ਬੰਦੇ ਪਹਿਲਾਂ ਚਲੇ ਗਏ ਸੀ ਤੇ ਹੁਣ ਆ ਗਏ, ਤੇ ਵਿਰੋਧੀ ਧਿਰ ਵੀ ਕੁਛ ਨਾ ਕੁਛ ਬੋਲੇਗੀ, ਜੋ ਬੋਲੇਗੀ ਤੋ ਹਮ ਵੀ ਉਨਕੋ ਕੋਟ ਕਰ ਦੇਤੇ ਹੈ, ਹਮਰਾ ਕਹਾ ਜਾਤਾ ਹੈ ਭਈਆ ਬੋਲ ਲੀਜੀਏ। ਨਿਊ ਡੈਮੋਕਰੇਟਸ ਦੀ ਲੀਡਰ ਨੇ ਮੈਰਿਟ ਸਟਾਈਲਸ, ਉਹਨਾਂ ਨੇ ਕਹਿੰਦੇ ਨਾਲ ਦੀ ਨਾਲ ਸਟੇਟਮੈਂਟ ਨੂੰ ਮਾਰੀ ਕੱਢ ਕੇ, ਤੇ ਕਹਿੰਦੇ ਨੌਕਰੀ ਰੈਜ਼ਿਗਨੇਸ਼ਨ ਕਾ ਮਤਲਬ ਹੋਤਾ ਹੈ ਜੀ, ਕਹਿੰਦੇ ਮਤਲਬ ਕਿਆ ਹੈ, ਫੋਰ ਗਵਰਨਮੈਂਟ ਇਜ਼ ਇਨਕੰਪਲੀਟ ਐਂਡ ਅਟਰ ਡਿਸਰੇ, ਇਹ ਤੋਂ ਬਿਖਰ ਗਿਆ ਕਹਿੰਦੇ ਇਨਕਾ ਸ਼ਰਾਜ਼ਾ, ਕਭੀ ਇਧਰ ਜਾ ਰਿਹਾ ਕਭੀ ਲੜਖੜਾ ਗਈ ਹੈ ਇਹ ਸਰਕਾਰ, ਫ੍ਰੈਕਚਰਡ ਆਫਟਰ ਲਰਚਿੰਗ ਫਰੋਮ ਸਕੈਂਡਲ ਟੂ ਸਕੈਂਡਲ, ਇਨਕੀ ਤੋਂ ਟਾਉ ਪਾਓ ਕੀ ਅੱਡੀ ਵੀ ਟੁੱਟ ਗਈ ਹੈ ਕਹਿੰਦੇ ਕਿਤੇ ਨਾ ਕਿਤੇ, ਕਹਿੰਦੇ ਇੱਕ ਸਕੈਂਡਲ ਤੋਂ ਜੂਜੇ ਚ ਧੱਕੇ ਖਾਂਦੇ ਆ, ਲੜਖੜਾਉਂਦੇ ਫਿਰਦੇ ਆ, ਇਹਨਾਂ ਨੇ ਤਾਂ ਕੁਝ ਅਜਿਹੀ ਬਾਤ ਦੱਸੀ ਹੈ ਜੀ। ਤੇ ਇੱਕ ਗੱਲ ਸੀਗੀ ਯੂਕਰੇਨੀਅਨ ਪ੍ਰੈਸੀਡੈਂਟ ਵਲੋਦੀਮੀਰ, ਇਹ ਵਲੋਦੀਮੀਰ ਵਲਾਦੀਮੀਰ ਇਹ ਨੇੜੇ ਤੇੜੇ ਦੇ ਨਾਂ ਬਣ ਜਾਂਦੇ ਆ ਭਾਈ, ਹੁਣ ਕੀ ਕਰੀਏ, ਹੈ ਤਾਂ ਦੋਨਾਂ ਦੀ ਲੜਾਈ ਹੈ। ਵਲੋਦੀਮੀਰ ਜ਼ੈਲੈਂਸਕੀ ਇਹ ਵੀ ਕਹਿੰਦੇ ਬਿਨਾਂ ਦੱਸੇ ਚੁੱਪ ਚੁਪੀਤੇ ਜੀ ਆ ਗਏ, ਚੱਲ ਕੋਈ ਨੀ ਭਰਾਵਾ, ਏਡੀ ਕੋਈ ਗੱਲਬਾਤ ਨੀ, ਟੂਡੋ ਸਾਹਿਬ ਏਅਰਪੋਰਟ ਤੇ ਲੈਣ ਗਏ ਸੀਗੇ, ਤੇ ਖ਼ਬਰਾਂ ਛਪੀਆਂ ਨੇ ਇਹਦੇ ਬਾਰੇ ਵੀ ਕਿ ਅਨ ਅਨਾਊਂਸਡ ਵਿਜ਼ਿਟ ਹੈ, ਇਟ ਕੇਮ ਆਫਟਰ ਇਨਕਰੀਜ਼ਿੰਗ ਡਾਊਟਸ ਫਰੋਮ ਇੰਟਰਨੈਸ਼ਨਲ ਪਾਰਟਨਰਸ ਓਵਰ ਹਾਊ ਇਟ ਸ਼ੁੱਡ ਕੰਟੀਨਿਊ ਪ੍ਰੋਵਾਈਡਿੰਗ ਏਡ ਟੂ ਕੀਏਵ। ਸੋ ਇੱਕ ਤਾਂ ਇਹ ਸੀਗਾ ਕਿ ਭਾਈ ਸਾਡੀ ਮਦਦ ਕਰੋ, ਤੇ ਹੁਣ ਟੂਡੋ ਸਾਹਿਬ ਕਿਹੀ ਜੀ ਕਰ ਸਕਦੇ ਆ, ਕੈਨੇਡਾ ਜ਼ਿਆਦਾਤਰ ਕਹਿਣਾ ਹੁੰਦਾ ਵੀ ਸਿੱਧੀ ਲੜਾਈ ਲੜੂਈ ਤਾਂ ਕਰਨੀ ਨੀ ਹੈਗੀ, ਪਰ ਅਸੀਂ ਪਿੱਛੇ ਖੜ ਕੇ ਤੇਰੀ ਬੰਦੂਕ ਚ ਗੋਲੀ ਭਰ ਕੇ ਫੜਾ ਦਿਆ ਕਰਾਂਗੇ, ਕੋਈ ਬੰਦੂਕ ਨੂੰ ਕੋਈ ਤੇਲ ਤੂਲ ਦੇਣਾ ਉਹ ਦੇ ਦਾਂਗੇ, 7 ਫਿੱਟ ਲੱਗੀ ਆਹ ਕਰ ਦਾਂਗੇ ਵਾਹ ਕਰ ਦਾਂਗੇ, ਬਸ ਅਸੀਂ ਡਾਇਰੈਕਟ ਗੋਲੀ ਨੀ ਚਲਾਉਣੀ, ਉਹ ਅਸੀਂ ਲੜਾਈ ਚ ਸ਼ਾਮਲ ਹੈ ਪਰ ਅਸੀਂ ਲੜਾਈ ਚ ਸ਼ਾਮਲ ਹੈਗੇ ਵੀ ਨਹੀਂ। ਸੋ ਇਸ ਦੇ ਉੱਤੇ ਗੱਲ ਹੈ, ਤੇ ਪਹਿਲਾਂ ਕਹਿੰਦੇ ਆ ਵੀ ਇਹ ਵਾਸ਼ਿੰਗਟਨ ਗਏ ਹੋਏ ਸੀਗੇ ਜ਼ੈਲੈਂਸਕੀ ਸਾਹਿਬ, ਤੇ ਉੱਥੋਂ ਹੀ ਇਹਨਾਂ ਨੇ ਫਿਰ ਡੀਟੂਰ ਕੀਤਾ, ਮਿਸਟਰ ਜ਼ੈਲੈਂਸਕੀ ਅਰਾਈਵ ਫਰੋਮ ਵਾਸ਼ਿੰਗਟਨ ਵੇਅਰ ਹੀ ਹੈਡ ਹੋਪ ਟੂ ਸਿਕਿਓਰ ਫਰਦਰ ਫੰਡਿੰਗ, ਬਟ ਇਟ ਇਜ਼ ਅਨਕਲੀਅਰ ਇਫ US ਕਾਂਗਰਸ ਵਿਲ ਬੈਕ ਮੋਰ ਏਡ। ਹੁਣ ਕਹਿੰਦੇ ਇਹ ਵੀ ਆ ਵੀ ਕਿ ਬਾਈ ਚੜ ਜਾ ਬੱਚਾ ਸੂਲੀ ਰਾਮ ਭਰੀ ਕਰੇਗਾ, ਪੁਰਾਣੇ ਹਥਿਆਰ ਕਈਆਂ ਨੇ ਦੋਸ਼ ਲਾ ਤੇ ਕਿ ਅਮਰੀਕਾ ਨੇ ਕੱਢਣੇ ਸੀ ਉਹ ਕੱਢਦੇ, ਤੇ ਹੁਣ ਜ਼ੈਲੈਂਸਕੀ ਸਾਹਿਬ ਭੱਜੇ ਫਿਰਦੇ ਆ ਕਿ ਯਾਰ ਮੈਨੂੰ ਕਹਿਤਾ ਕਿ ਜਾ ਕੇ ਤੂੰ ਸਿੱਗਾਂ ਨੂੰ ਹੱਥ ਪਾ ਲਾ ਤੇ ਮੈਂ ਪਾ ਲਿਆ, ਹੁਣ ਮੇਰੀ ਮਦਦ ਵੀ ਕਰੋ। ਸੋ ਮਦਦ ਵਾਸਤੇ US ਨੇ ਹਜੇ ਤੱਕ ਕਹਿੰਦੇ ਕੋਈ ਸੋਲਿਡ ਏਡਾ ਪ੍ਰੋਮਿਸ ਨਹੀਂ ਮਾਰਿਆ, ਤੇ ਕਹਿੰਦੇ ਚਲੋ ਜਾਂਦੇ ਜਾਂਦੇ ਹੁਣ ਇੱਕ ਪਾਸੇ ਤਾਂ ਆਏ ਤੇ ਹੋਏ ਆ, ਸਾਈਕਲ ਦੂਜੇ ਪਿੰਡ ਤੋਂ ਵੀ ਕੱਢ ਲੈਂਦੇ ਆ, ਤੇ ਉਸ ਤੋਂ ਨੇੜੇ ਹੀ ਪੈਂਦਾ ਓਟਵਾ, ਕੈਨੇਡਾ ਤੇ ਅਮਰੀਕਾ ਗੁਆਂਢ ਚ ਹੀ ਆ, ਦੋ ਕੰਟਰੀ ਆ ਕਹਿੰਦੇ, ਬਾਹਰਲੇ ਮੁਲਕਾਂ ਚ ਹੁੰਦੇ ਆ ਇਹ, ਆਪਾਂ ਨੂੰ ਤਾਂ ਪਤਾ ਨੀ ਹੈਗਾ। ਸੋ ਉੱਥੇ ਕਿਤੇ ਆ ਕੇ ਕਹਿੰਦੇ ਗੱਲਬਾਤ ਕੀਤੀ ਹੈ, ਇਹਦੇ ਵਿੱਚੋਂ ਕਿੰਨੀ ਗੱਲ ਕਿਹੜੇ ਪਾਸੇ ਜਾਊਗੀ ਜੀ, ਮੈਂ ਬਹੁਤਾ ਇਹਦੇ ਤੇ ਹੁਣ ਕੁਛ ਕਹਿ ਨੀ ਸਕਦਾ, ਤੇ ਹੁਣ ਅਸੀਂ ਆਪਣਾ ਸੰਪਰਕ ਕਰਨਾ ਜੀ ਅੱਜ ਮਯੰਕ ਭਟਨਾਗਰ ਜੀ ਦੇ ਨਾਲ ਵੀ ਜਦੋਂ ਵੀ ਉਹ ਮੇਰੇ ਨਾਲ ਕਾਲ ਤੇ ਆ ਗਏ ਨੇ ਤੇ ਪਹਿਲਾਂ ਮੈਂ ਮਯੰਕ ਸਾਹਿਬ ਦੀ ਗੱਲ ਸੁਣਾਂਗਾ, ਫਿਰ ਮੈਨੂੰ ਖਹਿਰਾ ਸਾਹਿਬ ਦਾ ਵੀ ਮੈਸੇਜ ਹੈ ਉਹ ਮੈਂ ਤੁਹਾਡੇ ਨਾਲ ਡਿਸਕਸ ਕਰਦਾ। ਸਭ ਤੋਂ ਪਹਿਲਾਂ ਮਯੰਕ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ। ਮਯੰਕ ਸਾਹਿਬ ਗੁੱਡ ਮਾਰਨਿੰਗ ਜੀ, ਵੈਲਕਮ।
ਭਾਜੀ ਸਤਿ ਸ਼੍ਰੀ ਅਕਾਲ, ਵੈਰੀ ਵੈਰੀ ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ ਸਰ?
ਸਤਿ ਸ਼੍ਰੀ ਅਕਾਲ ਜੀ, ਮੈਂ ਬਹੁਤ ਠੀਕ ਠਾਕ ਹਾਂ, ਤੁਸੀਂ ਵੀ ਵਧੀਆ ਹੋ ਜੀ?
ਬਿਲਕੁਲ, ਮੈਂ ਸਰ ਵਧੀਆ ਸਰ, ਥੈਂਕ ਯੂ।
ਵੈਰੀ ਗ੍ਰੇਟ। ਤੇ ਫਿਰ ਕੀ ਹੈ ਜੀ ਇਨਫੋਰਮੇਸ਼ਨ ਸਾਡੇ ਲਈ?
ਜੀ ਭਾਜੀ, ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ, ਮੈਂ ਭਟਨਾਗਰ ਦੇ ਜੀਐਨਏ ਟੀਮ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਕਾਰ ਕਰਨਾ ਚਾਹੁੰਦਾ ਜੀ, ਤੇ ਸਾਰਿਆਂ ਨੂੰ ਜੀ ਵੈਰੀ ਵੈਰੀ ਗੁੱਡ ਮਾਰਨਿੰਗ ਜੀ। ਤੇ ਭਾਜੀ ਅੱਜ ਥੋੜੀ ਜਿਹੀ ਗੱਲਬਾਤ ਜ਼ਰੂਰ ਕਰਾਂਗੇ ਆਪਣੇ ਭੈਣ ਭਰਾਵਾਂ ਨਾਲ। ਪਹਿਲਾਂ ਜਿਨ੍ਹਾਂ ਦੀ ਮੌਰਗੇ ਦੇ ਵਿੱਚ ਲਾਸਟ ਮਿੰਟ ਦੇ ਵਿੱਚ ਇਸ਼ੂਜ਼ ਕਾਫੀ ਜ਼ਿਆਦਾ ਆ ਰਹੇ ਨੇ, ਦੇਖੋ ਭਾਜੀ ਕੰਸਿਸਟੈਂਟਲੀ ਗੱਲ ਕਰਦੇ ਹੈਗੇ ਆ ਕਿ ਖੜੇ ਪੈਰ ਜਿਹੜੇ ਹੈਗੇ ਆ ਫੰਡਸ ਲੈਣੇ ਪੈ ਰਹੇ ਨੇ ਭੈਣ ਭਰਾਵਾਂ ਨੂੰ, ਕਿਉਂ? ਕਿਉਂਕਿ ਉਹਨਾਂ ਦੀ ਮੌਰਗੇਜ ਜਿਹੜੀ ਹੈਗੀ ਆ ਡਿਕਲਾਈਨ ਹੋ ਰਹੀਆਂ ਨੇ। ਆਹ ਵੀ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਲਾਸਟ ਮਿੰਟ ਦੇ ਵਿੱਚ ਜਾ ਕੇ ਉਹਨਾਂ ਨੂੰ ਰਿਸਪੋਂਸ ਆਉਂਦਾ ਹੈਗਾ ਲੈਂਡਰ ਕੋਲੋਂ ਜਾਂ ਆਪਣੇ ਮੌਰਗੇਜ ਪ੍ਰੋਫੈਸ਼ਨਲ ਕੋਲੋਂ ਕਿ ਉਹਨਾਂ ਦੀ ਮੌਰਗੇਜ ਨਹੀਂ ਹੋਈ ਆ। ਠੀਕ ਆ ਜੀ, ਜੇ ਆਹ ਚੀਜ਼ ਪਹਿਲਾਂ ਪਤਾ ਲੱਗ ਜਾਂਦੀ ਤਾਂ ਆਪਾਂ ਕਾਫੀ ਜਿਹੜੀ ਹੈਗੀ ਆਪਣੇ ਭੈਣ ਭਰਾਵਾਂ ਦੀ ਮਦਦ ਕਰ ਸਕਦੇ ਹਾਂ। ਤਾਂ ਇਸ ਲਈ ਹਾਈਲੀ ਰਿਕਮੈਂਡ ਕਰਦੇ ਸਾਰੇ ਭੈਣ ਭਰਾਵਾਂ ਨੂੰ, ਜੇ ਇੱਦਾਂ ਦੀ ਕਿਸੇ ਨੂੰ ਵੀ ਸਿਚੁਏਸ਼ਨ ਆ ਰਹੀ ਆ ਤੁਸੀਂ ਆਹ ਚੀਜ਼ ਨੂੰ ਪਹਿਲਾਂ ਦੇਖੋ, ਇਹ ਨਾ ਹੋਵੇ ਕਿ 11th ਆਵਰ ਤੱਕ ਤੁਸੀਂ ਵੇਟ ਕਰੀ ਜਾਓ, ਕਿਉਂਕਿ ਆਪਣੇ ਇੰਡੀਵਿਜੁਅਲ ਦੀ ਪਾਰਟੀ ਆ ਹੈਗੇ ਆ ਕਿ ਉਹ ਲਾਸਟ ਮਿੰਟ ਤੱਕ ਵੇਟ ਕਰਦੇ ਆ ਥਿੰਕਿੰਗ ਕਿ ਉਹਨਾਂ ਨੂੰ ਫੰਡਿੰਗ ਮਿਲੇਗੀ, ਇਹਨਾਂ ਦੀ ਕਲੋਜ਼ਿੰਗ ਹੋ ਜਾਏਗੀ, ਬਟ ਉਹ ਨਹੀਂ ਹੁੰਦੀ ਹੈ। ਇਸ ਕਰਕੇ ਉਹਨਾਂ ਨੂੰ ਐਕਸਟਰਾ ਜਿਹੜੇ ਹੈਗੇ ਆ ਪੈਸੇ ਪੈ ਜਾਂਦੇ ਨੇ। ਜੇ ਇੱਦਾਂ ਦੀ ਕਿਸੇ ਨੂੰ ਵੀ ਸਿਚੁਏਸ਼ਨ ਆ ਰਹੀ ਆ ਉਹਨਾਂ ਦੀ, ਆਪਾਂ ਫਾਈਨੈਂਸਿੰਗ ਵਿਦ ਇਨ 24 ਆਵਰ ਦੇ ਵਿੱਚ ਪੂਰੀ ਸਿਰੇ ਚੜਾ ਸਕਦੇ ਹਾਂ, ਨਾਲ ਦੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਬੈਂਕ ਜਾਂ ਆਲਟਰਨੇਟ ਲੈਂਡਰ ਕੋਲੇ ਜਿਹੜਾ ਹੈਗਾ 90 ਡੇਜ਼ ਜਾਂ 120 ਡੇਜ਼ ਦੇ ਵਿੱਚ ਮੂਵ ਕੀਤਾ ਜਾਂਦਾ ਹੈਗਾ। ਜੇ ਕੋਈ ਵੀ ਭੈਣ ਭਰਾ ਨੇ ਮੇਰੇ ਨਾਲ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਹੈ ਐਸ ਟੂ ਹਾਊ ਵੀ ਕੈਨ ਮੇਕ ਇਟ ਵਰਕ, ਨੰਬਰ ਆਪਣਾ ਇੱਕੋ ਹੀ ਇੱਕ ਹੈ ਜੀ, 647-702-2023 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ, ਐਨ ਅਸੀਂ ਜਿਹੜਾ ਹੈਗਾ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ। ਜੇ ਕੋਈ ਭੈਣ ਭਰਾ ਜਿਹੜਾ ਆਪਣਾ ਸਪਟੈਂਬਰ ਸਪੈਸ਼ਲ ਹੈਗਾ ਜੀ, ਜਿਹੜਾ ਵਿਚ ਇਜ਼ ਫਾਈਨੈਂਸਿੰਗ ਔਨ ਐਮਰਜੈਂਸੀ ਫੰਡ ਤੇ ਜੀ, ਜੇ ਉਹਦੇ ਬਾਰੇ ਕੋਈ ਗੱਲਬਾਤ ਕਰਨੀ ਚਾਹੁੰਦਾ ਹੈਗਾ ਜਾਂ ਕਿਸੇ ਨੂੰ ਐਮਰਜੈਂਸੀ ਫੰਡ ਦੀ ਰਿਕੁਆਇਰਮੈਂਟ ਆ ਰਹੀ ਆ, ਕਿਉਂ? ਕਿਉਂਕਿ ਉਹਨਾਂ ਨੂੰ ਬੈਕ ਹੋਮ ਪੈਸੇ ਭੇਜਣੇ ਨੇ ਜਾਂ ਕੋਈ ਐਮਰਜੈਂਸੀ ਆ ਗਈ ਹੈ ਜਿਸ ਕਰਕੇ ਉਹਨਾਂ ਨੂੰ ਪੈਸੇ ਥੱਲੇ ਦੀ ਰਿਕੁਆਇਰਮੈਂਟ ਆ ਰਹੀ ਆ, ਤੇ ਉਹ ਵੀ ਸਾਡੇ ਨਾਲ ਗੱਲ ਕਰ ਸਕਦੇ ਹਾਂ। ਆਪਾਂ ਜਿਹੜਾ ਹੈਗਾ ਉਹਨਾਂ ਨੂੰ ਅਪ ਟੂ 85% ਜਿੰਨੀ ਵੀ ਅਪਰੇਜ਼ਲ ਆਏਗੀ ਉਹਦਾ 85% ਤੱਕ ਜਿਹੜਾ ਹੈਗਾ ਪੈਸਾ ਦਵਾਉਂਦੇ ਹਾਂ, ਮਾਈਨਸ ਯੋਰ ਮੌਰਗੇਜ ਅਮਾਊਂਟ ਟੂ ਅ ਮੈਕਸੀਮਮ ਆਫ $1 million। ਭਾਈ ਸਾਰਾ ਸਾਰਾ ਕੰਮ ਪ੍ਰੋਪਰ ਇੰਸਟੀਟਿਊਸ਼ਨ ਨਾਲ ਕਰਾ ਕੇ ਦੇ ਰਹੇ ਹਾਂ, ਔਨ ਟਾਈਮ ਕਲੋਜ਼ਿੰਗ ਤੁਹਾਡੀ ਹੋ ਸਕਦੀ ਆ, ਵਿਦ ਇਨ 48-72 hours ਦੇ ਵਿੱਚ ਤੁਸੀਂ ਆਪਣੇ ਲੈਂਡਰ ਕੋਲੋਂ, ਆਪਣੇ ਮਾਰਕੀਟ ਪ੍ਰੋਫੈਸ਼ਨਲ ਕੋਲੋਂ ਜਾਂ ਆਪਣੇ ਲਾਇਰ ਕੋਲੋਂ ਜਿਹੜਾ ਹੈਗਾ ਪੈਸਾ ਚੱਕ ਸਕਦੇ ਹੋ, ਐਂਡ ਤੁਸੀਂ ਐਸ ਪਰ ਯੋਰ ਰਿਕੁਆਇਰਮੈਂਟ ਉਹ ਪੈਸੇ ਨੂੰ ਯੂਜ਼ ਕਰ ਸਕਦੇ ਹੋ। ਅਮੋਰਟਾਈਜੇਸ਼ਨ ਜਿਹੜੀ ਹੈਗੀ ਆ ਤੁਹਾਡੀ ਉਹ ਪੈਂਦੀ ਹੈ ਜੀ 25 ਸਾਲ ਦੀ, ਇਹਦੇ ਵਿੱਚ ਵੀ ਤੁਹਾਨੂੰ 6 ਮਹੀਨੇ ਦਾ ਟਰਮ ਵੀ ਦੇ ਸਕਦੇ ਹਾਂ ਜਾਂ 1 year ਦਾ ਟਰਮ ਵੀ ਦੇ ਸਕਦੇ ਹਾਂ ਐਸ ਪਰ ਯੋਰ ਰਿਕੁਆਇਰਮੈਂਟ। ਜੇ ਕੋਈ ਵੀ ਭੈਣ ਭਰਾ ਨੇ ਗੱਲਬਾਤ ਕਰਨੀ ਆ, ਕੋਈ ਵੀ ਕੰਸਲਟੇਸ਼ਨ ਲੈਣੀ ਆ, ਕਿਹਦੀ ਇਨਕਮ ਘੱਟ ਹੈਗੀ ਆ, ਕ੍ਰੈਡਿਟ ਬਰੂਜ ਹੈਗਾ, ਨੋ ਇਨਕਮ ਤੇ ਲੋ ਇਨਕਮ ਤੇ ਹੋ ਜਾਂ ਸੈਲਫ ਡਿਕਲੇਅਰਡ ਇਨਕਮ ਤੇ ਵੀ ਹੈਗੇ ਹੋ, ਤਾਂ ਵੀ ਜਿਹੜੀ ਹੈਗੀ ਆ ਤੁਹਾਡੀ ਫਾਈਨੈਂਸਿੰਗ ਆਪਾਂ ਪੂਰੀ ਸਿਰੇ ਚੜਾ ਸਕਦੇ ਹਾਂ। ਸਾਰੀ ਗੱਲਬਾਤ ਇੱਕੋ ਹੀ ਇੱਕ ਨੰਬਰ ਤੇ ਜੀ, 647-702-2023 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਸਾਡਾ ਆਫਿਸ ਭਾਜੀ 7 ਦਿਨ ਖੁੱਲਿਆ ਹੁੰਦਾ ਜੀ, ਆਵਰਸ ਹੈਗੀਆਂ ਜੀ ਮੰਡੇ ਟੂ ਫਰਾਈਡੇ 9 ਵਜੇ ਤੋਂ ਲੈ ਕੇ ਸ਼ਾਮ ਦੇ 7:30 ਵਜੇ ਤੱਕ, ਸੈਚਰਡੇ ਨੂੰ 9 ਤੋਂ 6, ਸੰਡੇ ਨੂੰ 11 ਤੋਂ 4, ਐਂ ਤੁਹਾਨੂੰ ਸੇਮ ਲੈਵਲ ਸਰਵਿਸ ਜਿਹੜੀ ਵੀਕਡੇ ਦੇ ਵਿੱਚ ਮਿਲਦੀ ਆ ਉਹੀ ਤੁਹਾਨੂੰ ਵੀਕਐਂਡ ਦੇ ਵਿੱਚ ਵੀ ਮਿਲੇਗੀ। ਨਾਲ ਦੇ ਨਾਲ ਜੇ ਤੁਸੀਂ ਸਾਡੇ ਆਫਿਸ ਆਉਣਾ ਚਾਹੁੰਦੇ ਹੋ, ਜੇ ਆਫਿਸ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਹੈਗਾ ਜੀ 409 ਮੈਥਸਨ ਬੁਲੇਵਾਰਡ ਈਸਟ ਮਿਸਾਗਰ ਦੇ ਵਿੱਚ, ਮੈਥਸਨ ਕੈਨੇਡੀ ਦਾ ਮੇਜਰ ਇੰਟਰਸੈਕਸ਼ਨ ਆ। ਸਾਰੀ ਗੱਲਬਾਤ ਲਈ ਨੰਬਰ ਆਪਣਾ ਇੱਕੋ ਹੀ ਇੱਕ ਹੈ, 647-702-2023 647-702-2023 ਤੇ ਭਾਜੀ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਮੈਂ ਜੀ। ਇਸ ਤੋਂ ਬਾਅਦ ਹੁਣ ਸਾਡੇ ਨਾਲ ਅਗਲੇ ਕਾਲਰ ਨੇ ਜੀ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ। 4127 ਇਹਨਾਂ ਦੇ 4 digits ਦੇ ਲਾਸਟ, ਤੇ ਮੈਂ ਇਹਨਾਂ ਦਾ ਨਾਮ ਵੀ ਜਾਣਨਾ ਚਾਹਾਂਗਾ। ਹੈਲੋ ਹੈਲੋ
ਹੈਲੋ, ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ। ਭਾਜੀ ਤੁਹਾਡਾ ਨਾਂ?
ਮੇਰਾ ਇੰਦਰਜੀਤ ਹੈ ਜੀ।
ਇੰਦਰਜੀਤ ਜੀ, ਠੀਕ ਹੈ ਜੀ। ਹਾਂਜੀ ਇੰਦਰਜੀਤ ਜੀ,
ਤੁਸੀਂ ਪੁੱਛ ਰਹੇ ਵੀ ਕਿਹੜੀ ਚੀਜ਼ ਜਿਹੜੀ ਮੁੱਲ ਨਹੀਂ ਲੈ ਸਕਦੇ ਆਪਾਂ?
ਹਾਂਜੀ,
ਤੁਹਾਡਾ ਕੁਐਸਚਨ ਮੈਨੂੰ ਯਾਰ ਪ੍ਰੋਪਰ ਸਮਝ ਨਹੀਂ ਲੱਗਾ, ਮੈਂ ਰੇਡੀਓ ਹੁਣੇ ਆਨ ਕੀਤਾ ਸੀ ਹਲੇ, ਹੈ ਨਾ? ਤੁਹਾਡਾ ਕੁਐਸਚਨ ਕੀ ਸੀਗਾ?
ਕਾਹਦੇ ਬਾਰੇ ਕੁਐਸਚਨ?
ਹੈਲੋ,
ਹਾਂਜੀ ਹਾਂਜੀ, ਤੁਸੀਂ ਬੋਲੋ, ਮੈਂ ਪੂਰੀ ਮੈਨੂੰ ਗੱਲ ਯਾਦ ਕਰਾਓ, ਤੁਸੀਂ ਕਿਸ ਕੰਟੈਕਸਟ ਕਰ ਰਹੇ ਹੋ? ਹਾਂਜੀ ਭਾਜੀ।
ਹੈਲੋ,
ਹਾਂਜੀ ਇੰਦਰਜੀਤ ਜੀ, ਮੈਂ ਸੁਣ ਰਿਹਾ ਤੁਹਾਡੀ ਆਵਾਜ਼, ਤੁਹਾਡਾ ਸਵਾਲ ਕੀ ਹੈ?
ਤੁਹਾਡਾ ਕੁਐਸਚਨ ਕੀ ਸੀਗਾ ਜੀ? ਪਹਿਲਾਂ ਮੈਨੂੰ ਪੁੱਛਣਾ ਸੀਗਾ ਵੀ ਕੀ ਕਿਹੜੀ ਚੀਜ਼ ਮੁੱਲ ਮਿਲ ਨਹੀਂ ਲੈ ਸਕਦੇ ਆਪਾਂ?
ਦੁਬਾਰਾ ਬੋਲੋ ਜੀ ਕੀ?
ਭਾਜੀ ਤੁਹਾਡਾ ਕੁਐਸਚਨ ਕੀ ਸੀਗਾ? ਪਾਇਆ ਪਿਆ ਵੀ ਕਿਹੜੀ ਚੀਜ਼ ਤੁਸੀਂ ਮੁੱਲ ਨਹੀਂ ਲੈ ਸਕਦੇ, ਹੈ ਨਾ?
ਮੁੱਲ ਦੀ ਚੀਜ਼ ਪੁੱਛਣ ਦਾ ਵਿੱਚ ਮੇਰੇ ਧਿਆਨ ਕੌਣ ਸ਼ਾਇਦ ਹੋ ਗਈ ਤੇ ਮੈਨੂੰ ਤਾਂ ਕੋਈ ਚੀਜ਼ ਸਮਝ ਨਹੀਂ ਆ ਰਹੀ ਵੀ ਕਿਸ ਕੰਟੈਕਸਟ ਦੇ ਵਿੱਚ ਸੀਗੇ। ਸ਼ਾਇਦ ਹੋ ਸਕਦਾ ਕਿਤੇ ਸਾਡਾ ਕੋਈ ਮਿਸਕਮਿਊਨੀਕੇਸ਼ਨ ਹੋ ਗਿਆ ਹੋਵੇ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਕੋਈ ਪ੍ਰਾਈਸ ਡਿਸਕਸ ਕੀਤਾ ਸੀ। ਐਨੀਵੇਜ਼ ਵੀ ਆਰ ਗੈਟਿੰਗ ਲੇਟ ਜੀ, ਤੇ ਅਗਲੇ ਸ਼ੋਅ ਦਾ ਟਾਈਮ ਹੋ ਰਿਹਾ ਤੇ ਬੈਟਰ ਆਈ ਸ਼ੁਡ ਵਿਸ਼ ਯੂ ਵੈਰੀ ਗ੍ਰੇਟ ਵੀਕੈਂਡ, ਆਈ ਵਿਸ਼ ਯੂ ਆਲ ਦਾ ਬੈਸਟ ਟਿਲ ਮੰਡੇ ਮਾਰਨਿੰਗ, ਤੇ ਫਿਰ ਮੰਡੇ ਨੂੰ ਅਸੀਂ ਗੱਲਬਾਤ ਕਰਾਂਗੇ ਨਵੇਂ ਵਿਸ਼ਿਆਂ ਦੇ ਵਿੱਚ ਲੈ ਕੇ ਆਵਾਂਗੇ ਨਵੇਂ ਵਿਸ਼ੇ ਦੇ ਨਵੇਂ ਮਹਿਮਾਨ। ਉਦੋਂ ਤੱਕ ਲਈ ਆਗਿਆ ਦਿਓ, ਧੰਨਵਾਦ ਪ੍ਰੋਗਰਾਮ ਸੁਣਨ ਲਈ, ਪ੍ਰੋਗਰਾਮ ਚ ਸ਼ਾਮਲ ਹੋਣ ਲਈ, ਸ਼ਮੂਲੀਅਤ ਦੇਣ ਲਈ। ਇੱਕ ਵਾਰ ਫਿਰ ਤੁਹਾਡਾ ਸਭ ਦਾ ਅਸੀਂ ਬਹੁਤ ਬਹੁਤ ਅਹਿਸਾਨ ਮੰਨਦੇ ਜੀ, ਸ਼ੁਕਰੀਆ।
ਅਸੀਂ ਗੱਭਰੂ ਪੰਜਾਬੀ ਦਿਲ ਜੀ ਦੇ ਨਾਲ ਲਾਈਏ, ਹੁਣ ਛੱਡ ਕੇ ਨਾ ਜਾਈਏ ਨੀ, ਜਦੋਂ ਕਰ ਲਈਏ ਪਿਆਰ ਸਾਰੇ ਕਾਲ ਕਰਾਰ ਪੂਰੇ ਕਰਕੇ ਵਿਖਾਈਏ ਨੀ, ਭਾਵੇਂ ਕਰ ਜੱਗ ਵੈਰ ਪਿੱਛੇ ਕਰੀਦਾ ਨੀ ਪੈਰ, ਅਸੀਂ ਤੋੜੇ ਚੜਾਈਏ ਨੀ, ਜਿਹਨੂੰ ਦਿਲ ਚ ਵਸਾਈਏ ਉਹਨੂੰ ਜਿੰਦ ਵੀ ਬਣਾਈਏ, ਕਦੇ ਅੱਖ ਨਾ ਚੁਰਾਈਏ ਨੀ, ਲੱਗੀਆਂ ਲਾ ਕੇ ਆਪਣਾ ਕਹਿ ਕੇ ਸੱਜਣਾ ਤੋਂ ਨਾ ਕਦੇ ਮੁੱਖ ਪਰਤਾਈਏ ਨੀ। ਸੱਚੀਆਂ ਪਰੀਤਾਂ ਜਦੋਂ ਲਾ ਲਈਏ ਸੱਜਣਾ ਨੂੰ ਨਹੀਂ ਅਜ਼ਮਾਈਦਾ, ਦਿਲ ਜਦੋਂ ਗਿਲ ਨਾ ਵਟਾ ਲਈਏ ਹੱਥ ਨਹੀਂ ਉਹ ਆਪਣਾ ਛੁਡਾਈਦਾ, ਸੋਹਣੇ ਭਾਵੇਂ ਮਿਲ ਜਾਣ ਲੱਖ ਨੀ ਕਦੇ ਨੀ ਯਾਰ ਵਟਾਈਦਾ, ਨੱਚਣਾ ਜੇ ਪੈ ਜੇ ਬੰਨ ਘੁੰਗਰੂ ਨੱਚ ਕੇ ਵੀ ਯਾਰ ਮਨਾਈ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
क्या आपके पास आइडियाज या तजावीज हैं कि आप एक नई बैरूनी तफरी जगह में क्या देखना चाहते हैं? सिटी ऑफ ब्रैम्पटन आपके ख्यालात का इजहार करने के लिए सितंबर 23 सैटरडे सुबह 10 से दोपहर 2 बजे तक फ्रेमली लिमिटेड कम्युनिटी पार्क में इनवाइट करता है। ये खुद वहां ऑन साइट मौजूद होंगे, आवाम से उनके ख्यालात तजावीज हासिल करेंगे कि ये जगह कैसी नजर आ सकती है। ये एक फ्री इवेंट है, सबके लिए खाने पीने तफरी सरगर्मियाँ मौजूद होंगी। मजीद जानने के लिए brampton.ca/engage पर विजिट करें।
A child's smile can make a big difference when it comes to their health.
If you have kids under 12, earn less than $90,000 a year, and do not have private dental insurance, you may be eligible for the new Canada Dental Benefit. You could get a direct payment of up to $650 per child for dental care. Now that's something to smile about. To learn more, visit canada.ca/dental. A message from the Government of Canada.
Brampton Fire and Emergency Services, Ontario Fire Marshal ke taawun se September 28 ko Save by the Beep mutarif karwa raha hai. Ontario ke pehle Test Your Alarm Day ke mauke par hum Brampton ke tamam rehaishon ko aapke alarm ki jaanch ke liye is ahem takreeb mein shamil hone ki daawat dete hain. Ye itna hi aasan hai jitna test button ko dabana. Yaad rakhein, aapke alarm bajne par aapke paas mehfooz tareeke se farar hone ke liye sirf 60 second ya isse bhi kam waqt ho sakta hai. Fire safety har ek ki zimmedari hai.
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में हैं। टर्म्स एंड कंडीशन अप्लाई।
रियल एस्टेट दी दुनिया विच थोड़ी कामयाबी एग्जीक्यूटिव होम्स रियल्टी जिथे तुसी 1.5 लाख तो 2 लाख साल दा कमा सकदे हो इस तो अलावा फ्री बायर एंड सेलर लीड्स वीआईपी एक्सेस टू प्री कंस्ट्रक्शन प्रोजेक्ट्स वन ऑन वन सेल्स एंड मार्केटिंग मेंटरशिप टीच एंड ट्रेन